ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲਏ ਚੜਾਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲਏ ਛਡਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਤਰ ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਆਪ ਜੀ ਦੇ ਇਸ ਅਸਥਾਨ ਸੋ ਘਰ ਵਿੱਚ ਚੱਲ ਰਹੀ ਗੁਰਮਤ ਵਿਚਾਰ ਵਿਆਖਿਆ ਦੀ ਲੜੀ ਵਿੱਚ ਅੱਜ ਦਾ ਸ਼ਬਦ 44 ਅੰਗ ਉਪਰ ਹੈ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਹੈ। ਬਾਣੀ ਵਿੱਚ ਸਮੁੱਚੇ ਤੌਰ ਤੇ ਇੱਕੋ ਚੀਜ਼ ਤੇ ਬਹੁਤਾ ਜ਼ੋਰ ਦਿੱਤਾ ਗਿਆ ਕਿ ਮਨੁੱਖ ਦੇ ਅੰਦਰ ਨਾਮ ਦੀ ਕੀਮਤ ਨੂੰ ਜਗਾਇਆ ਜਾਏ, ਇਹਦੇ ਅੰਦਰ ਉਤਸ਼ਾਹ ਪੈਦਾ ਕੀਤਾ ਜਾਏ, ਇਹਦੇ ਅੰਦਰ ਖਿੱਚ ਬਣਾਈ ਜਾਏ ਕਿ ਇਹਨੂੰ ਇਸ ਦਿਸਦੇ ਸੰਸਾਰ ਤੋਂ ਇਹਦੀ ਖਿੱਚ ਕੁਝ ਘਟੇ ਤੇ ਉਸ ਉੱਚੇ ਨਾਮ ਨਾਲ ਇਹਦੀ ਸੁਰਤ ਜੁੜ ਜਾਏ। ਉਦਾਹਰਨਾਂ ਭਾਵੇਂ ਕਿਹੜੀਆਂ ਦਿੱਤੀਆਂ ਜਾਣ ਸ਼ਬਦਾਂ ਵਿੱਚ, ਪਰ ਮੁੱਖ ਮੁੱਦਾ ਇਹਦੇ ਤੇ ਆ ਕੇ ਖਲੋਂਦਾ ਕਿ ਨਾਮ ਮਨੁੱਖ ਦੀ ਜ਼ਰੂਰਤ ਹੈ, ਨਾਮ ਜਪਣਾ ਮਨੁੱਖੀ ਜੀਵਨ ਦੀ ਅਤਿ ਲੋੜ ਹੈ। ਇਹਦੇ ਤੋਂ ਬਿਨਾਂ ਜ਼ਿੰਦਗੀ ਦਾ ਇੱਕ ਸਮਝੋ ਅੰਗ ਹੀ ਲੈ ਗਿਆ। ਜਿਵੇਂ ਸਰੀਰ ਦੇ ਵਿੱਚ ਕੋਈ ਇੱਕ ਅੰਗ ਨਾ ਹੋਵੇ ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਅੰਗਹੀਣ ਹੈ। ਸਰੀਰ ਦਾ ਇੱਕ ਅੰਗ ਲੈ ਗਿਆ ਤੇ ਜਦੋਂ ਅੰਦਰੋਂ ਯਾਦ ਭੁੱਲਦੀ ਏ, ਜਦੋਂ ਅੰਦਰੋਂ ਸਿਮਰਨ ਨਿਕਲਦਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇੱਕ ਅਣ ਦਿਸਦਾ ਤੇਰੇ ਜੀਵਨ ਦਾ ਅੰਗ ਨਾਲੋਂ ਲੈ ਗਿਆ ਤੇ ਆਪਾਂ ਕਹਾਂਗੇ ਅੰਗ ਤੇ ਸਾਰੇ ਪੂਰੇ ਨਹੀਂ। ਜੇ ਆਪਾਂ ਜਨਮ ਤੋਂ ਪਹਿਲਾਂ ਇਸ ਦੁਨੀਆਂ ਵਿੱਚ ਆਉਣ ਤੋਂ ਜਨਮ ਲੈਣ ਤੋਂ ਪਹਿਲਾਂ ਵਾਲਾ ਜੀਵਨ 5-7-10 ਮਹੀਨਿਆਂ ਦਾ ਵੇਖੀਏ, ਉਦੋਂ ਦੀ ਸੰਪੂਰਨਤਾ ਵੇਖੀਏ ਤੇ ਅੱਜ ਦੀ ਵੇਖੀਏ ਤੇ ਵਿੱਚੋਂ ਇੱਕ ਅੰਗ ਗਾਇਬ ਦਿਸੇਗਾ। ਇਹ ਠੀਕ ਹੈ, ਉਦੋਂ ਹੱਥ ਦੀਆਂ ਉਂਗਲਾਂ 10 ਸਨ, ਅੱਜ ਵੀ 10 ਨੇ, ਅੱਖਾਂ 2 ਸਨ, ਅੱਜ ਵੀ 2 ਨੇ, ਕੰਨ 2 ਸਨ, ਅੱਜ ਵੀ 2 ਨੇ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਨੇ ਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਲੇ ਮਾਨਸਾ, ਜਨਮ ਲੈਣ ਤੋਂ ਪਹਿਲਾਂ ਤੇਰੇ ਅੰਦਰ ਸਿਮਰਨ ਸੀ। ਜਦੋਂ ਤੂੰ ਜਨਮ ਤੋਂ ਪਹਿਲਾਂ ਮਾਂ ਦੇ ਗਰਭ ਵਿਚ ਸੈਂ, ਉਸ ਵੇਲੇ ਤੇਰੇ ਅੰਦਰ ਸਿਮਰਨ ਚੱਲ ਰਿਹਾ ਸੀ, ਯਾਦ ਚੱਲ ਰਹੀ ਸੀ ਅਨੇਕ ਬਚਨ ਨੇ ਕਿ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉਥੇ ਸਿਮਰਨ ਸੀ ਪਰ ਜਿਉਂ ਹੀ ਜਨਮ ਲਿਆ, ਇਥੇ ਜਨਮ ਲੈਂਦਿਆਂ ਸਾਰ ਸਿਮਰਨ ਹੱਥੋਂ ਛੁੱਟ ਗਿਆ। ਹੁਣ ਜਿੰਨੀ ਸਾਧਨਾ ਹੈ, ਧਾਰਮਿਕ ਗ੍ਰੰਥਾਂ ਦੀ ਜਿੰਨੀ ਸਾਧਨਾ ਹੈ, ਗਿਆਨ ਦੀ ਜਿੰਨੀ ਸਾਧਨਾ ਹੈ, ਉਹ ਇਹਦੇ ਉੱਤੇ ਜ਼ੋਰ ਦੇ ਰਹੀ ਹੈ ਕਿ ਜਿਹੜੀ ਯਾਦ, ਜਿਹੜਾ ਸਿਮਰਨ ਤੇਰੇ ਕੋਲ ਜਨਮ ਤੋਂ ਪਹਿਲਾਂ ਸੀ, ਹੁਣ ਇਸ ਵੇਲੇ ਤੇਰੇ ਕੋਲ ਵਾਪਸ ਆ ਜਾਏ ਤਾਂ ਕਿ ਤੇਰੇ ਅੰਗ ਪੂਰੇ ਹੋ ਜਾਣ। ਹੁਣ ਅੰਗ ਅਧੂਰਾ ਹੈ ਤੇ ਜਦੋਂ ਅੰਗ ਅਧੂਰਾ ਹੋਵੇ ਤੇ ਦੁੱਖ ਕੌਣ ਹਟਾਏ? ਅੰਗ ਅਧੂਰਾ ਹੈ, ਸਿਮਰਨ ਤੋਂ ਖਾਲੀ ਵਿਲਕ ਰਿਹਾ ਮਨੁੱਖ ਯਾਦ ਤੋਂ ਬਿਨਾਂ। ਬਾਕੀ ਸਾਰਾ ਕੁਝ ਇਹਨੇ ਵੇਖਣ ਦੀ ਸ਼ਕਤੀ ਵਧਾ ਲਈ ਏ, ਸੁਣਨ ਦੀ ਸ਼ਕਤੀ ਵਧਾ ਲਈ, ਇੱਥੋਂ ਹਜ਼ਾਰਾਂ ਮੀਲ ਤੇ ਕੁਝ ਹੋ ਰਿਹਾ ਹੋਵੇ ਇੱਥੇ ਦਿਸੀ ਜਾਂਦਾ ਸਕਰੀਨ ਤੇ। ਕੰਨਾਂ ਦੀ ਸ਼ਕਤੀ ਵਧਾ ਲਈ, ਸੱਤ ਸਮੁੰਦਰਾਂ ਤੋਂ ਪਾਰ ਸੁਣ ਲਓ। ਹੱਥਾਂ ਦੀ ਸ਼ਕਤੀ ਵੱਧ ਗਈ ਕੰਮ ਕਰਨ ਦੀ, ਤੁਰਨ ਦੀ ਸ਼ਕਤੀ, ਸਾਰੀਆਂ ਸ਼ਕਤੀਆਂ ਨੇ ਵਧਾ ਦਿੱਤੀਆਂ। ਪਰ ਜਿਹੜੀ ਬੇਸਿਕ ਆਧਾਰ ਤੇ ਸ਼ਕਤੀ ਸੀ, ਜਿਹਦੇ ਉੱਤੇ ਜੀਵਨ ਤੁਰਿਆ ਸੀ, ਉਸ ਸ਼ਕਤੀ ਨੂੰ ਅੰਦਰੋਂ ਕੱਢ ਦਿੱਤਾ। ਇਸੇ ਕਰਕੇ ਮਨੁੱਖ ਦੁਖੀ ਹੈ ਤੇ ਜਿਨ੍ਹਾਂ ਨੇ ਪਰਤ ਕੇ ਉਸ ਨਾਮ ਦੀ ਦਾਤ ਨੂੰ ਲੱਭ ਲਿਆ, ਅੱਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਨਾਮ ਧਿਆਏ, ਨਾਮ ਧਿਆਏ। ਨਾਮ ਕੀ ਹੈ? ਨਾਮ ਉਹ ਸ਼ਕਤੀ ਏ ਜਿਹੜੀ ਸਾਡੇ ਤੇ ਵਾਹਿਗੁਰੂ ਵਿਚ ਜੋੜ ਪਾ ਦਿੰਦੀ। ਨਾਮ ਉਹ ਆਵਾਜ਼ ਹੈ ਜਿਹੜੀ ਸਾਡੀ ਆਵਾਜ਼ ਨੂੰ ਸ਼ੁੱਧ ਕਰਦੀ ਏ ਤੇ ਪਰਮਾਤਮਾ ਦੀ ਆਵਾਜ਼ ਵਿਚ ਮਿਲਾ ਦਿੰਦੀ। ਨਾਮ ਧਿਆਏ, ਜਿਹੜਾ ਮਨੁੱਖ ਨਾਮ ਦਾ ਧਿਆਨ ਕਰੇ, ਧਿਆਨ ਕਿਵੇਂ ਕਰੇਗਾ? ਜਦੋਂ ਅਸੀਂ ਨਾਮ ਜਪਨੇ ਆ ਤੇ ਜਿਹੜੀ ਆਵਾਜ਼ ਏ ਨਾ, ਸਾਡੇ ਅੰਦਰ ਉਹ ਟਿਕਣ ਲੱਗ ਪੈਂਦੀ ਏ, ਉਹ ਆਪਣਾ ਥਾਂ ਬਣਾ ਲੈਂਦੀ ਏ। ਤੇ ਫਿਰ ਜਦੋਂ ਥਾਂ ਬਣ ਜਾਂਦਾ, ਅਸੀਂ ਨਾਮ ਨਹੀਂ ਵੀ ਜਪਦੇ, ਧਿਆਨ ਉਸ ਥਾਂ ਵੱਲ ਆਪਣੇ ਆਪ ਖਿੱਚਿਆ ਜਾਂਦਾ। ਇਹਨੂੰ ਕਹਿੰਦੇ ਨੇ ਨਾਮ ਧਿਆਉਣਾ। ਹਜ਼ੂਰ ਨੇ ਕਿਹਾ ਨਾਮ ਧਿਆਏ ਸੋ ਸੁਖੀ, ਉਹ ਮਨੁੱਖ ਸੁਖੀ ਹੋ ਜਾਏਗਾ, ਕਿਉਂਕਿ ਨਾਮ ਨੇ ਉਹਦੇ ਜੀਵਨ ਦੀ ਅੰਦਰ ਪੂਰਤੀ ਕਰ ਦੇਣੀ ਹਰ ਇੱਕ ਪੱਖੋਂ, ਕਿਉਂਕਿ ਨਾਮ ਦੇ ਵਿਚੋਂ ਤੇ ਸਾਰੇ ਰਸ ਨਿਕਲੇ, ਨਾਮ ਦੇ ਵਿਚੋਂ ਸਾਰੀਆਂ ਚੀਜ਼ਾਂ ਨਿਕਲੀਆਂ। ਤੇ ਜਿਹਦੇ ਅੰਦਰ ਨਾਮ ਹੀ ਵਸ ਗਿਆ, ਦੂਜੀਆਂ ਚੀਜ਼ਾਂ ਤੇ ਉਹਦੀ ਛਾਂ ਬਣ ਗਈਆਂ। ਸਾਰੇ ਸੁੱਖ ਉਸ ਸੁੱਖ ਦੇ ਛਾਂ ਨੇ। ਜਦੋਂ ਨਾਮ ਅੰਦਰ ਆ ਗਿਆ ਤੇ ਸੁੱਖ ਤੇ ਪਿੱਛੇ ਲਾਈਨ ਲਾ ਕੇ ਖੜੇ। ਫਿਰ ਹਜ਼ੂਰ ਕਹਿੰਦੇ ਤਿਸ ਮੁੱਖ ਉਜਲ ਹੋਏ। ਮੂੰਹ ਉਜਲ ਕਿਉਂ ਹੋਵੇਗਾ? ਜਿਵੇਂ ਇੱਕ ਵਿਦਿਆਰਥੀ ਸਕੂਲ ਜਾ ਰਿਹਾ, ਦੋ ਜਾ ਰਹੇ ਨੇ ਇਕੱਠੇ, ਇੱਕ ਕੰਮ ਹੋਮਵਰਕ ਕਰਕੇ ਲੈ ਕੇ ਜਾ ਰਿਹਾ ਤੇ ਇੱਕ ਨੇ ਕੱਖ ਨਹੀਂ ਕੀਤਾ, ਦੋਵਾਂ ਦੇ ਚਿਹਰਿਆਂ ਵਿਚ ਬੜਾ ਫਰਕ ਹੋਵੇ। ਇੱਕ ਦੀਆਂ ਅੱਖਾਂ ਚਮਕਦੀਆਂ ਨੇ, ਦੂਜੇ ਦਾ ਚਿਹਰਾ ਮੁਰਝਾਇਆ, ਵੀ ਉਥੇ ਜਾ ਕੇ ਜਵਾਬ ਕੀ ਦੇਣਾ? ਇਸ ਤਰ੍ਹਾਂ ਜਿਨ੍ਹਾਂ ਨੇ ਨਾਮ ਦੀ ਪੜ੍ਹਾਈ ਪੜ੍ਹ ਲਈ, ਜਿਨ੍ਹਾਂ ਨੇ ਸਿਮਰਨ ਦੀ ਬੰਦਗੀ ਦੀ ਪੜ੍ਹਾਈ ਕੀਤੀ, ਉਨ੍ਹਾਂ ਦੇ ਮੁੱਖ ਉਜਲ ਹੋ ਗਏ, ਚਮਕਦੇ ਨੇ। ਇਹ ਸਿਮਰਨ ਦੀ ਦਾਤ ਕਿੱਥੋਂ ਮਿਲਦੀ ਏ? ਸਾਹਿਬ ਕਹਿੰਦੇ ਪੂਰੇ ਗੁਰ ਤੇ ਪਾਈ ਐ। ਪੂਰਾ ਗੁਰੂ, ਅਧੂਰਾ ਨਾ ਹੋਵੇ, ਪੂਰਾ ਗੁਰੂ, ਰੱਬ ਵਰਗਾ ਗੁਰੂ, ਜਿਹਨੂੰ ਕੋਈ ਕਲੰਕ ਨਹੀਂ, ਜਿਹਨੂੰ ਕੋਈ ਦੋਸ਼ ਨਹੀਂ ਲੱਗਾ, ਪੂਰਾ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਥੋਂ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਏ। ਤੇ ਜਿਹਦੇ ਅੰਦਰ ਨਾਮ ਵਸ ਜਾ, ਉਹਦੀ ਨਿਸ਼ਾਨੀ ਕੀ ਏ? ਸਾਹਿਬ ਕਹਿੰਦੇ ਪ੍ਰਗਟ ਸਭਨੀ ਲੋਏ। ਲੋਏ ਦਾ ਅਰਥ ਹੈ ਧਰਤੀ, ਧਰਤੀਆਂ ਸਾਰੀਆਂ ਤੇ, ਕਿਉਂਕਿ ਇੱਕ ਧਰਤੀ ਥੋੜੇ ਹੈ, ਪਤਾ ਨਹੀਂ ਕਿੰਨੀਆਂ ਧਰਤੀਆਂ ਨੇ, ਕਿੰਨੇ ਲੋਕ ਨੇ, ਕਿੰਨੀ ਕੁ ਦੁਨੀਆਂ। ਕਹਿਣ ਲੱਗੇ ਜਿਹਦੇ ਅੰਦਰ ਨਾਮ ਵਸ ਗਿਆ ਨਾ, ਉਹ ਪਤਾਲਾਂ ਪਤਾਲ, ਲੱਖ ਅਗਾਸਾਂ ਅਗਾਸ, ਸਾਰਿਆਂ ਦੇ ਉੱਤੇ ਉਹ ਪ੍ਰਗਟ ਹੋ ਗਿਆ। ਉਹ ਲੁਕਾਣਾ ਵੀ ਚਾਹੇ ਆਪਣੇ ਆਪ ਨੂੰ, ਲੁਕ ਨਹੀਂ ਸਕਦਾ, ਨਾਮ ਵਿਚ ਇੰਨੀ ਸ਼ਕਤੀ ਉਹਨੂੰ ਪ੍ਰਗਟ ਕਰ ਦਿੰਦਾ। ਜਿਵੇਂ ਇੱਕ ਬੀਜ ਜ਼ਮੀਨ ਦੇ ਵਿਚ ਦੱਬਿਆ, ਜਦੋਂ ਉੱਗੇਗਾ ਉਹਨੇ ਪ੍ਰਗਟ ਹੋ ਹੀ ਜਾਣਾ, ਦਿਸ ਪੈਣਾ ਹੈ। ਸਾਧ ਸੰਗਤ ਕੈ ਘਰ ਵਸੈ। ਸਾਧ ਸੰਗਤ, ਸਾਧ ਸੰਗਤ ਕਿਹਨੂੰ ਕਹਿੰਦੇ ਨੇ? ਜਿਸ ਥਾਂ ਤੇ ਬੈਠਿਆਂ ਨਾ ਚਾਹੁੰਦਿਆਂ ਹੋਇਆਂ ਵੀ ਨਾਮ ਅੰਦਰ ਚੱਲ ਪਵੇ, ਉਹਨੂੰ ਸਾਧ ਸੰਗਤ ਕਹਿੰਦੇ। ਸਾਧ ਸੰਗਤ ਕੈ ਘਰ, ਘਰ ਦਾ ਮਤਲਬ ਉਸ ਥਾਂ ਤੇ ਵਸੈ, ਉਸ ਥਾਂ ਤੇ ਵਸਣ ਦੀ ਜਾਚ ਸਿੱਖ ਲਵੇ, ਸਾਧੂਆਂ ਦੀ ਸੰਗਤ ਵਿਚ ਰਵੇ, ਕਿਉਂਕਿ ਉਥੇ ਨਾਮ ਨੂੰ ਪ੍ਰਾਪਤ ਕਰਨ ਵਿਚ ਬੜੀ ਵੱਡੀ ਹਮਾਇਤ ਮਿਲਦੀ ਏ, ਬੜਾ ਵੱਡਾ ਆਸਰਾ ਮਿਲਦਾ। ਸਾਹਿਬ ਕਹਿੰਦੇ ਕੋ ਸੱਚਾ ਸੋਏ, ਤੇ ਇਕ ਬੰਦੇ ਦਾ ਟਾਰਗੇਟ ਨਿਸ਼ਾਨਾ ਸਿਰਫ ਇਕ ਵਾਹਿਗੁਰੂ ਹੋਣਾ ਚਾਹੀਦਾ ਇਸ ਮਾਰਗ ਤੇ। ਜੇ ਦਵੈ ਤੇ ਅੰਦਰ ਤੇ ਕੋਈ ਕਾਮਯਾਬੀ ਨਹੀਂ, ਕੋਈ ਰਾਹ ਨਹੀਂ। ਇਸ ਕਰਕੇ ਇਕ ਦਾ ਨਿਸ਼ਾਨਾ ਹੋਵੇ। ਸਾਹਿਬ ਕਹਿੰਦੇ ਮੇਰੇ ਮਨ ਹਰ ਹਰ ਨਾਮ ਧਿਆਏ। ਮੇਰੇ ਮਨ, ਮਨ ਨੂੰ ਨਾਲ ਲੈਣਾ ਹੀ ਪੈਂਦਾ, ਭਾਵੇਂ ਕਿਵੇਂ ਦਾ ਪਾਪੀ ਏ ਕਿ ਪੁੰਨੀ ਏ, ਇਹਦੇ ਸਾਥ ਦੀ ਬੜੀ ਲੋੜ ਏ। ਜੇ ਆਪਾਂ ਕਹੀਏ ਵੀ ਇਹਨੂੰ ਛੱਡ ਦਿਓ, ਪਰ ਇਹ ਵੀ ਸ਼ਕਤੀ ਰੱਖਦਾ, ਇਹਨੂੰ ਮਨਾਉਣਾ ਪੈਂਦਾ ਵਿਚ, ਹੇ ਮੇਰੇ ਮਨਾ ਤੂੰ ਹਰ ਹਰ ਨਾਮ ਧਿਆਏ, ਉਸ ਦੁੱਖ ਹਰਨ ਵਾਲੇ ਨਾਮ ਨੂੰ ਜਿਹੜਾ ਦੁੱਖਾਂ ਨੂੰ ਚੋਰੀ ਕਰ ਲੈਂਦਾ, ਉਹਦਾ ਧਿਆਨ ਕਰਿਆ ਕਰ ਅੰਦਰ। ਨਾਮ ਸਹਾਈ ਸਦਾ ਸੰਗ, ਇਹ ਨਾਮ ਸਾਡਾ ਕੀ ਸਵਾਰੇਗਾ ਜੀ, ਕਹਿੰਦੇ ਤੁਹਾਡੀ ਸਹਾਇਤਾ ਕਰੇਗਾ। ਇੱਥੇ ਵੀ ਅੱਜ ਤੋਂ ਕਰਨੀ ਸ਼ੁਰੂ ਕਰਦਾ, ਜਿਹੜਾ ਨਾਮ ਨਾਲ ਜੁੜ ਗਿਆ ਅੱਜ ਹੀ ਬੁਲੰਦੀਆਂ ਤੇ ਪਹੁੰਚਣਾ ਸ਼ੁਰੂ ਹੋ ਗਿਆ, ਅੱਗੇ ਤੇ ਉਹਨੇ ਜਾਣਾ ਹੀ ਜਾਣਾ, ਤੇ ਸਦਾ ਸੰਗ ਰਹਿੰਦਾ ਜਿੱਥੇ ਕੋਈ ਵੀ ਨਹੀਂ ਜਾਂਦਾ, ਜਿੱਥੇ ਕਿਸੇ ਦਾ ਹੱਥ ਨਹੀਂ। ਸਾਹਿਬ ਕਹਿੰਦੇ ਆਗੈ ਲਏ ਛੁਡਾਏ, ਆਗੈ ਇਸ ਸਰੀਰ ਨੂੰ ਜਦੋਂ ਅਸੀਂ ਤਿਆਗਣਾ, ਉਹਦੇ ਤੋਂ ਅੱਗੇ ਅਗਲੀ ਦੁਨੀਆਂ ਸ਼ੁਰੂ ਹੋ ਜਾਂਦੀ, ਉਥੇ ਹੋਰ ਕੋਈ ਨਹੀਂ ਪਹੁੰਚਦਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਉਥੇ ਹੋਰ ਕੋਈ ਜਾ ਹੀ ਨਹੀਂ ਸਕਦਾ। ਉਥੇ ਜੇ ਸਾਥੀ ਬਣਨਾ ਤੇ ਨਾਮ ਨੇ ਬਣਨਾ, ਬੰਦਗੀ ਨੇ ਬਣਨਾ, ਰਹਾਓ। ਹਜ਼ੂਰ ਕਹਿੰਦੇ ਦੁਨੀਆਂ ਕੀਆਂ ਵਡਿਆਈਆਂ। ਫਿਰ ਕਿਸੇ ਨੇ ਕਿਹਾ ਇੱਥੇ ਦੁਨੀਆਂ ਵੀ ਸਾਡੀ ਬੜੀ ਸਪੋਰਟ ਏ, ਤੇ ਨਾਮ ਤਾਂ ਨਹੀਂ ਜਪਿਆ, ਇੱਥੇ ਬੜੇ ਲੋਕ ਹਮਾਇਤ ਕਰਦੇ ਨੇ, ਤੇ ਉਥੇ ਜਦੋਂ ਜਾਵਾਂਗੇ ਤੇ ਇਹ ਪਿੱਛੋਂ ਨਾਰੇ ਲਾ ਦੇਣਗੇ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਉਥੇ ਨਹੀਂ ਉਹ ਇਹਨਾਂ ਦੀ ਆਵਾਜ਼ ਜਾਣੀ। ਕਹਿੰਦੇ ਕਬ ਨੈ ਆਵੇ ਕਾਮ, ਉਥੇ ਤੇਰੇ ਤੇਰੇ ਇਹ ਸਾਰੀਆਂ ਵਡਿਆਈਆਂ ਤੂੰ ਜਿਹੜੀਆਂ ਫੂਕੀਆਂ ਸ਼ੋਹਰਤਾਂ ਦੁਨੀਆਂ ਦੀਆਂ ਇਕੱਠੀਆਂ ਕਰਦਾ ਫਿਰਨਾ ਹੈ, ਨਾਮ ਨੂੰ ਭੁਲਾ ਕੇ ਇਹਨਾਂ ਵਿਚੋਂ ਤੇਰੇ ਕੀ ਕੰਮ ਆਏਗਾ। ਸਾਹਿਬ ਕਹਿੰਦੇ ਮਾਇਆ ਕਾ ਰੰਗ ਸਭ ਫਿੱਕਾ, ਆ ਬੜੀ ਮਿੱਠੀ ਮਾਇਆ ਜਿਹੜੀ ਇਕੱਠੀ ਕੀਤੀ ਨਾਮ ਨੂੰ ਭੁਲਾ ਕੇ। ਨਿਤਨੇਮ ਦਾ ਟਾਈਮ ਨਹੀਂ ਮਿਲਦਾ, ਸਿਮਰਨ ਦਾ ਟਾਈਮ ਨਹੀਂ ਮਿਲਦਾ, ਤੇ ਬੰਦਾ ਕੀ ਕਰਦਾ, ਸੋਚਦਾ ਕੰਮ ਪੈ ਜਾਏਗਾ, ਕੋਈ ਲੱਖ ਦੋ ਲੱਖ ਦੇ ਕੇ ਤੇ ਰਿਸ਼ਵਤ ਦੇ ਨਾਲ ਇੱਥੇ ਕੰਮ ਕਰਾ ਲੈਣ। ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਘਰ ਵਿਚ ਇਸ ਮਾਇਆ ਦੀ ਰਿਸ਼ਵਤ ਨਹੀਂ ਚੱਲਣੀ, ਉਥੇ ਨੀ ਇਹਨੂੰ ਕੋਈ ਪੁੱਛਦਾ, ਇਹਦਾ ਰੰਗ ਉਥੇ ਇਕਦਮ ਫਿੱਕਾ ਪੈ ਜਾਣਾ। ਕਹਿੰਦੇ ਜਾਤੋ ਬਿਨਸ ਨਿਦਾਨ, ਜਾਤੋ ਜਾਏਗਾ, ਬਿਨਸ ਖਤਮ ਹੋ ਜਾਏਗਾ, ਨਿਦਾਨ, ਨਿਦਾਨ ਦੇ ਪਿੱਛੇ ਨੰਨਾ ਹੈ, ਇਹਦੇ ਨਿਦਾਨ ਦੇ ਅਰਥ ਹੋਣਗੇ ਅੰਤ ਨੂੰ, ਅਖੀਰਲੇ ਵੇਲੇ। ਜੇ ਇੱਥੇ ਨਾਣਾ ਲੱਗਾ ਹੋਵੇਗਾ ਫਿਰ ਇਹਦੇ ਅਰਥ ਹੋਣਗੇ ਨਿਦਾਨ, ਖਜ਼ਾਨਾ, ਇੱਥੇ ਅਰਥ ਨੇ ਅੰਤ। ਸੱਚੇ ਪਾਤਸ਼ਾਹ ਕਹਿੰਦੇ ਅਖੀਰ ਨੂੰ ਜਿੰਨੀ ਮਾਇਆ ਦੇ ਤੇਰੇ ਪ੍ਰਸੰਗ ਨੇ ਇਹ ਝੂਠੇ ਪੈ ਜਾਣਗੇ, ਖਤਮ ਹੋ ਜਾਣਗੇ। ਸਾਹਿਬ ਕਹਿੰਦੇ ਜਾਂ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ, ਬਸ ਅੱਗੇ ਤੇ ਉਹਨਾਂ ਨੂੰ ਪ੍ਰਧਾਨਗੀ ਮਿਲਣੀ ਹੈ, ਅੱਗੇ ਤੇ ਉਹਨਾਂ ਨੂੰ ਸਤਿਕਾਰ ਮਿਲਣਾ, ਜਿਨ੍ਹਾਂ ਦੇ ਅੰਦਰ ਹਿਰਦੇ ਦੇ ਵਿਚ ਵਾਹਿਗੁਰੂ ਦੀ ਯਾਦ ਸਦਾ ਵਸ ਗਈ, ਅੰਦਰ ਟਿਕ ਗਈ। ਫਿਰ ਪੁੱਛਿਆ ਜੀ ਉਹ ਨਾਮ ਦੀ ਦਾਤ, ਕੋਈ ਤਰੀਕਾ ਦੱਸੋ, ਕੋਈ ਜੁਗਤ ਦੱਸੋ ਕਿਵੇਂ ਮਿਲੇ। ਹਜ਼ੂਰ ਕਹਿੰਦੇ ਸਾਧੂ ਕੀ ਹੋ ਰੇਣ ਕਾ, ਕਹਿਣ ਲੱਗੇ ਭਾਈ ਜੇ ਨਾਮ ਦੀ ਦਾਤ ਲੈਣੀ ਆ ਨਾ, ਤੇ ਤੈਨੂੰ ਗੁਰੂ ਦੀ ਚਰਨਾਂ ਦੀ ਧੂੜ ਹੋਣਾ ਪੈਣਾ, ਤੈਨੂੰ ਸਾਧ ਸੰਗਤ ਵਿਚ ਬਹਿਣਾ ਪੈਣਾ, ਕਿਉਂਕਿ ਨਾਮ ਕੋਈ ਕੱਲੀ ਪੜਾਈ ਨਹੀਂ ਵੀ ਤੂੰ ਕਿਤੇ ਪੜ ਲਏਗਾ ਤੇ ਤੈਨੂੰ ਮਿਲ ਜਾਏਗੀ। ਇਹ ਤਾਂ ਇਕ ਕੱਪੜੇ ਤੋਂ ਜਿਵੇਂ ਦੂਜੇ ਕੱਪੜੇ ਨੂੰ ਬਿਮਾਰੀ ਲੱਗ ਜਾਂਦੀ ਏ, ਇਹ ਤੇ ਇਸ ਤਰ੍ਹਾਂ ਦੀ ਚੀਜ਼ ਹੈ, ਇਕ ਤੋਂ ਦੂਜੇ ਨੂੰ ਲੱਗਦਾ। ਨਾਮ ਬਾਰੇ ਬੜਿਆਂ ਨੂੰ ਭੁਲੇਖਾ ਹੈ। ਅੱਜ ਕੱਲ ਦੇ ਬਹੁਤੇ ਧਾਰਮਿਕ ਅਖੌਤੀ ਪ੍ਰਚਾਰਕਾਂ ਨੇ ਤੇ ਨਾਮ ਨੂੰ ਸਿਰਫ ਪੜਾਈ ਸਮਝ ਲਿਆ, ਵਿਦਿਆ ਪੜੋ ਖੋਪਰੀ ਭਰੋ ਤੇ ਨਾਮ ਆ ਗਿਆ। ਨਾਮ ਫਿਰ ਜੇ ਪੜਾਈ ਸੀ ਫਿਰ ਮੰਗਣਾ ਕਿਉਂ, ਫਿਰ ਵਿਸਰਨਾ ਹੀ ਦਾਤਾਰ ਦੀ ਅਰਦਾਸ ਕਿਉਂ ਹੁੰਦੀ ਹੈ? ਨਹੀਂ, ਨਾਮ ਤੇ ਪਾਸ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਸਦੇ ਨੇ ਸਰੀਰਾਂ ਵਿੱਚ ਤੇ ਉਹਨਾਂ ਸਰੀਰਾਂ ਦੀ ਅੱਗੋਂ ਸੰਗਤ ਕਰਕੇ ਨਾਮ ਸਰੀਰਾਂ ਤੋਂ ਬਾਈ ਸਰੀਰ ਪਾਸ ਹੋ ਹੀ ਜਾਂਦਾ ਹੈ। ਅੱਗੇ ਦੀ ਅੱਗੇ ਇੱਕ ਤੋਂ ਦੂਜਾ, ਤੀਜਾ, ਚੌਥਾ, ਇਸ ਤਰ੍ਹਾਂ ਲੱਗਦਾ ਹੀ ਜਾਂਦਾ। ਗੁਰੂ ਕੇ ਸਿੱਖਾਂ ਦੀ ਸੰਗਤ ਕਰਦਿਆਂ ਕਰਦਿਆਂ ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਪਰ ਜੇ ਕੋਈ ਬੰਦਾ ਇਹ ਸੋਚੇ ਕਿ ਮੈਂ ਕੋਈ ਅੱਖਰ ਪੜ੍ਹ ਕੇ ਸੋਚ ਲਾਂਗਾ ਆ ਨਾਮ, ਇਹ ਨਾਮ ਦੀ ਸ਼ੁਰੂਆਤ ਅੱਖਰ ਸਹਾਇਤਾ ਕਰ ਸਕਦੇ, ਇਮਦਾਦ ਕਰ ਸਕਦੇ। ਕਹਿੰਦੇ ਗੁਰੂ ਦੇ ਚਰਨਾਂ ਦੀ ਰੇਣੁਕਾ ਧੂੜ ਬਣ ਜਾ, ਕਿਵੇਂ ਬਣੀ ਹੈ ਜੀ ਰੇਣੁਕਾ? ਕਹਿੰਦੇ ਆਪਣਾ ਆਪ ਤਿਆਗ, ਆਪਣੇ ਮਨ ਦੀਆਂ ਮਰਜ਼ੀਆਂ ਨੂੰ ਤਿਆਗ ਦੇ, ਇਹ ਗੁਰੂ ਦੀ ਧੂੜ ਹੋਣਾ ਹੈ, ਇਹ ਸਤਿਗੁਰੂ ਜੀ ਦੇ ਚਰਨਾਂ ਦੀ ਧੂੜ ਹੈ। ਤੂੰ ਆਪਣੀ ਮਰਜ਼ੀ ਛੱਡ ਦੇ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ, ਵੀ ਹੁਣ ਦੱਸੋ ਮੈਂ ਤੁਹਾਡਾ ਗੁਲਾਮ ਹਾਂ, ਮੈਂ ਤੁਹਾਡਾ ਜਰ ਖਰੀਦ ਹਾਂ, ਦੱਸੋ ਜਿੱਥੇ ਜਾਣਾ ਹੈ ਮੈਂ ਉਸ ਪਾਸੇ ਤਿਆਰ ਹਾਂ। ਇਹ ਧੂੜ ਬਣ ਗਿਆ ਤੇ ਸਤਿਗੁਰੂ ਕਹਿੰਦੇ ਉਹ ਭਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ। ਉਪਾਵ ਦਾ ਅਰਥ ਹੁੰਦਾ ਹੈ ਤਰੀਕੇ ਲੱਭ ਲੱਭ ਕੇ ਸੋਚਣਾ, ਇੰਜ ਕਰ ਲਾਂਗੇ। ਕਈ ਵਾਰੀ ਬੜੇ ਇਸ ਤਰ੍ਹਾਂ ਦੇ ਬੰਦੇ ਤੁਹਾਨੂੰ ਮਿਲਣਗੇ, ਇੱਥੇ ਮਿਲੇ ਨੇ ਇੱਕ ਨੂੰ ਪੁੱਛਣਗੇ, ਉਹ ਅਜੇ ਉੱਠ ਕੇ ਗਿਆ ਦੂਜੇ ਨੂੰ ਪੁੱਛਣਗੇ, ਤੀਜਾ ਚੌਥਾ, ਇਸ ਤਰ੍ਹਾਂ ਭਟਕਦੇ ਰਹਿੰਦੇ ਨੇ। ਇੱਕ ਚੀਜ਼ ਦੇ ਉੱਤੇ ਜੀਵਨ ਨੂੰ ਟਿਕਾ ਕੇ ਤੁਰੇ ਗੁਰੂ ਕੀ ਬਾਣੀ ਦੇ ਉੱਤੇ ਕਿਸੇ ਵੀ ਇੱਕ ਪੱਖ ਤੋਂ। ਤੁਸੀਂ ਕਦੀ ਵੇਖੋ ਬੂਟਾ ਜਦੋਂ ਅਸੀਂ ਲਾਉਂਦੇ ਹਾਂ ਇੱਕ ਥਾਂ ਤੇ ਲਾਓ, ਦੂਜੇ ਦਿਨ ਪੁੱਟ ਕੇ ਫਿਰ ਥਾਂ ਬਦਲੋ, ਤੀਜੇ ਦਿਨ ਪੁੱਟ ਕੇ ਫਿਰ ਬਦਲੋ, ਇਸ ਤਰ੍ਹਾਂ ਬੂਟਾ ਨਹੀਂ ਉੱਗਦਾ, ਸੁੱਕ ਜਾਏਗਾ ਇੱਕ ਦਿਨ, ਉਹਦੀ ਜੜ੍ਹਾਂ ਨੂੰ ਹਵਾ ਲੱਗ ਜਾਣੀ। ਇਸ ਤਰ੍ਹਾਂ ਕਹਿੰਦੇ ਅਪਾਵ ਛੱਡ ਦੇ, ਸਿਆਣਪਾਂ ਛੱਡ ਦੇ ਤੇ ਗੁਰੂ ਦੇ ਸਿਰ ਚਰਨਾਂ ਤੇ ਸਿਰ ਰੱਖ ਦੇ, ਸਮਰਪਿਤ ਹੋ ਜਾ, ਪਰਤ ਕੇ ਸ਼ੰਕਾ ਨਾ ਕਰੀ, ਪਰਤ ਕੇ ਸ਼ੱਕ ਨਾ ਕਰੀ। ਸਾਹਿਬ ਕਹਿੰਦੇ ਤਿਸ ਹੈ ਪਰਾਪਤ ਰਤਨ ਹੋਏ। ਇਹ ਰਤਨ ਜਿਹੜਾ ਹੈ ਨਾ ਨਾਮ ਦਾ, ਕਿਨੂੰ ਪ੍ਰਾਪਤ ਹੁੰਦਾ, ਕਿਹਦੇ ਹਿਰਦੇ ਵਿੱਚ ਵਸਦਾ? ਸਾਹਿਬ ਕਹਿੰਦੇ ਜਿਸ ਮਸਤਕ ਹੋਵੇ ਭਾਗ। ਇਹ ਭਾਗ ਜਿਹੜਾ ਨਾ ਬਹੁਤ ਜ਼ਰੂਰੀ ਹੈ। ਭਾਗ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਵਸਤੂ ਦੁਆਰਾ ਸਾਡੇ ਨਾਲ ਕਨੈਕਸ਼ਨ ਮਿਲਦਾ। ਜਿਵੇਂ ਸਾਡੇ ਨਾਂ ਦੀ ਖੁਰਾਕ ਸਾਡੇ ਪਿੰਡ ਦੇ ਡੀਪੂ ਵਿੱਚ ਆਉਂਦੀ ਏ, ਪਰ ਜੇ ਰਾਸ਼ਨ ਕਾਰਡ ਨਹੀਂ ਨਾ ਮਿਲਿਆ, ਉਹ ਕਹਿੰਦੇ ਜੀ ਤੁਹਾਡੇ ਨਾਂ ਦੀ ਆਈ ਤੇ ਹੈ ਪਰ ਰਾਸ਼ਨ ਕਾਰਡ ਲਿਆਓ, ਉਹਦੇ ਤੇ ਮਿਲ ਸਕਦਾ। ਖੁਰਾਕ ਵੀ ਆਈ ਪਿੰਡ ਦੇ ਡੀਪੂ ਵਿੱਚ, ਸਾਰਾ ਕੁਝ ਆ ਗਿਆ ਤੇ ਲੈਣ ਵਾਲਾ ਵੀ ਹਾਜ਼ਰ ਹੋ ਗਿਆ ਤੇ ਜਿਹਨੂੰ ਦੇਣੀ ਸੀ ਉਹਨੇ ਵੀ ਵੇਖ ਲਿਆ ਵੀ ਬੰਦਾ ਤੇ ਪਿੰਡ ਦਾ ਹੀ ਇਹਦਾ ਹੱਕ ਤੇ ਬਣਦਾ। ਉਹ ਕਹਿੰਦੇ ਜੀ ਵਿੱਚ ਇੱਕ ਸਾਧਨ ਚਾਹੀਦਾ, ਕਾਰਡ ਬਣਿਆ ਤੁਹਾਡਾ? ਕਹਿੰਦੇ ਕਾਰਡ ਤੇ ਨਹੀਂ, ਕਹਿੰਦੇ ਫਿਰ ਨਹੀਂ ਮਿਲ ਸਕਦਾ। ਭਾਗ ਬੜੀ ਤਕੜੀ ਚੀਜ਼ ਹੈ, ਭਾਗ ਕਾਰਡ ਹੀ ਮਨੁੱਖ ਦਾ। ਸਤਿਗੁਰੂ ਕਹਿੰਦੇ ਤਾਂ ਤੈਨੂੰ ਮਿਲੇਗਾ, ਤੇਰੇ ਕੋਲ ਭਾਗ ਬਣਿਆ ਹੋਵੇਗਾ। ਭਾਗ ਕਾਹਦੇ ਨਾਲ ਬਣਨਾ? ਭਾਗ ਬਣਨਾ ਦੋ ਚੀਜ਼ਾਂ ਨਾਲ, ਬਾਣੀ ਦੇ ਨਿਤਨੇਮ ਨਾਲ ਤੇ ਸੇਵਾ ਕਰਨ ਨਾਲ। ਇਹਦੇ ਨਾਲ ਭਾਗ ਬਣਦੇ ਜਾਂਦੇ ਨੇ, ਬਣਦੇ ਜਾਂਦੇ ਨੇ, ਤੇ ਭਾਂਡੇ ਬਣਦੇ ਜਾਣ ਤੇ ਫਿਰ ਉਹਦੇ ਘਰ ਵਿੱਚ ਦੇਣ ਲੱਗਿਆਂ ਤੇ ਕਮੀ ਕੋਈ ਨਹੀਂ। ਕਹਿੰਦੇ ਉਹਨੂੰ ਮਿਲਦਾ ਜਿਸ ਮਸਤਕ ਹੋਵੇ ਭਾਗ। ਕਹਿੰਦੇ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ। ਉਹ ਆਪ ਫਿਰ ਤੁੱਟ ਕੇ ਵੇਖ ਲੈਂਦਾ ਕਿ ਤਿਸੈ ਪ੍ਰਾਪਤ, ਪ੍ਰਾਪਤ ਪ੍ਰਿਆਪਤ, ਇਹ ਅਧਿਕਾਰੀ ਲੱਗਦਾ ਬੰਦਾ, ਇਹਦੇ ਕੋਲ ਭਾਂਡਾ ਹੈ ਪਾਉਣ ਜੋਗਾ, ਇਹਦਾ ਮਨ ਤਿਆਰ ਹੋ ਗਿਆ। ਪਤ ਦਾ ਅਰਥ ਪਾਤਰ, ਭਾਂਡਾ ਵੀ ਹੁੰਦਾ। ਪ੍ਰਾਪਤ ਜਿਹਦੇ ਕੋਲ ਭਾਂਡਾ ਹੈ, ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ। ਕਿਰਪਾ ਕਰਕੇ ਜਿਹਨੂੰ ਆਪ ਭਾਂਡਾ ਦੇਦਾ ਉਹਨੂੰ ਇਹ ਪ੍ਰਾਪਤ ਹੁੰਦਾ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹਉ ਮੈਂ ਤਾਪ। ਬੰਦੇ ਨੂੰ ਬੁਖਾਰ ਚੜਿਆ ਹੋਵੇ ਤੇ ਕੰਮ ਕਰਨ ਜੋਗਾ ਨਹੀਂ ਰਹਿੰਦਾ। ਉਹ ਕਹਿੰਦਾ ਬੁਖਾਰ ਲਵੇਗਾ ਤੇ ਫਿਰ ਕੱਲ ਨੂੰ ਸਰੀਰ ਤੁਰੇਗਾ। ਇਸੇ ਤਰ੍ਹਾਂ ਜਿਨ੍ਹਾਂ ਦੇ ਮਨ ਨੂੰ ਹਉਮੈ ਦਾ ਤਾਪ ਚੜਿਆ ਹੋਇਆ ਹੈ ਉਹ ਸਤਿਗੁਰੂ ਦੀ ਸੇਵਾ ਨਹੀਂ ਕਰ ਸਕਦੇ। ਸਤਿਗੁਰੂ ਦੀ ਸੇਵਾ ਉਹ ਹੀ ਕਰ ਸਕਦੇ ਜਿਨ੍ਹਾਂ ਦਾ ਹਉਮੈ ਦਾ ਤਾਪ ਲੈ ਗਿਆ। ਨਾਨਕ ਕੋ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ। ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਗੁਰੂ ਭੇਟਿਆ ਹੈ। ਭੇਟਿਆ ਭੇਟ ਦਾ ਅਰਥ ਹੈ ਵਾਰਤਾ ਕਰਨੀ, ਗੁਰੂ ਨਾਲ ਗੱਲ ਕਰਨੀ, ਗੁਰੂ ਦੀ ਗੱਲ ਸੁਣਨੀ। ਤੇ ਜਿਉਂ ਹੀ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੇ, ਕਹਿੰਦੇ ਬਿਨਸੇ ਖਤਮ ਹੋ ਗਏ ਸਗਲ ਸੰਤਾਪ। ਵੱਡੇ ਵੱਡੇ ਸੰਤਾਪ, ਵੱਡੇ ਵੱਡੇ ਤਾਪ, ਵੱਡੇ ਵੱਡੇ ਦੁੱਖ ਸਾਰੇ ਨਸ਼ਟ ਹੋ ਗਏ। ਹਜ਼ੂਰ ਕਹਿੰਦੇ ਇੱਕ ਪਛਾਣੂ ਜੀ ਕਾ ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ। ਇਸ ਸਾਰੇ ਸ਼ਬਦ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਬੜਾ ਸੋਹਣਾ ਬਚਨ ਕਹਿੰਦੇ ਨੇ। ਕਹਿੰਦੇ ਹੈ ਔਖਾ ਇੱਕ ਤੇ ਟੇਕ ਰੱਖਣੀ ਸ਼ੁਰੂ ਕਰਦੇ, ਆਸਰਾ ਇੱਕ ਦਾ ਬਣਾਈ, ਉਹਦੇ ਨਾਲ ਪ੍ਰੀਤ ਪਾ, ਉਹ ਤੈਨੂੰ ਸਾਰੇ ਥਾਵਾਂ ਤੇ ਪਹਿਚਾਣ ਲਏਗਾ ਵੀ ਇਹ ਮੇਰਾ ਲੱਗਦਾ, ਇਹਨੇ ਮੇਰੇ ਨਾਲ ਪ੍ਰੀਤ ਕੀਤੀ। ਇੱਕ ਪਛਾਣੂ ਜੀ ਕਾ ਜਿੱਥੇ ਤੈਨੂੰ ਕਿਸੇ ਨਾ ਪਛਾਣਿਆ। ਲੋਕ ਕਹਿਣਗੇ ਪਤਾ ਨੀ ਤੂੰ ਕਿੱਥੋਂ ਆਇਆ, ਪਰ ਵਾਹਿਗੁਰੂ ਨੇ ਤੈਨੂੰ ਪਛਾਣ ਲੈਣਾ, ਉਹ ਤੈਨੂੰ ਜਾਣ ਲਏਗਾ। ਤਾਂ ਹੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਿਨ੍ਹਾਂ ਬਚਨ ਮੰਨਿਆ, ਜਦੋਂ ਭਾਈ ਦਾਨ ਸਿੰਘ ਹੋਰਾਂ ਨੇ ਪੁੱਛਿਆ ਇਬਰਾਹਿਮ ਸਿੰਘ ਨੇ ਵੀ ਮਹਾਰਾਜ ਕੇਸ ਕਿਉਂ ਰੱਖਣੇ ਨੇ, ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਕੇਸ ਰੱਖ ਸਾਬਤ, ਤੇ ਉਹਨੇ ਪੁੱਛਿਆ ਜੀ ਕੇਸ ਕਾਹਦੇ ਤੋਂ, ਇਨ੍ਹਾਂ ਦੀ ਲੋੜ ਕੀ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਤੇਰੇ ਕੇਸਾਂ ਨੂੰ ਵੇਖ ਕੇ ਅਸੀਂ ਤੈਨੂੰ ਪਹਿਚਾਣ ਲਾਂਗੇ ਵੀ ਸਾਡਾ ਸਿੱਖ ਆਇਆ, ਉਥੇ ਤੈਨੂੰ ਬਚਾ ਲਵਾਂਗੇ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਬਾਣੀ ਦਾ ਨਿਵਾਸ ਹੈ, ਨਾਮ ਦਾ ਨਿਵਾਸ ਹੈ, ਉਥੇ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਪਛਾਣ ਲਏਗਾ ਰੱਬ। ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ, ਤੈਨੂੰ ਮੁਸੀਬਤ ਦੇ ਵਿੱਚੋਂ ਬਚਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ, ਉਹਨੇ ਤੇਰੀ ਰੱਖਿਆ ਕਰਨੀ ਹਰ ਇੱਕ ਪੱਖ। ਕਹਿੰਦੇ ਇੱਕ ਸੁਕਾ ਮਨ ਆਸਰਾ, ਹੁਣ ਆਸਰਾ ਲਏਗਾ ਤਾਂ ਹੈ, ਜੇ ਤੂੰ ਆਸਰੇ ਨੀ ਕਦੀ ਲਿਆ, ਉਹਦੀ ਓਟ ਤੇ ਜੀਵੀਏ ਨਹੀਂ, ਉਹਦੇ ਤੇ ਭਰੋਸਾ ਹੀ ਨਹੀਂ ਕੀਤਾ, ਤੇ ਫਿਰ ਕਿਵੇਂ ਤੇਰਾ ਜੀਵਨ ਉਸ ਇੱਕ ਦੇ ਆਸਰੇ ਹੋਵੇਗਾ। ਕਹਿੰਦੇ ਇੱਕੋ ਪ੍ਰਾਣ ਆਧਾਰ, ਸਾਡੇ ਜਿਹੜੇ ਸਰੀਰ ਵਿੱਚ ਪ੍ਰਾਣ ਚੱਲ ਰਹੇ ਨੇ ਇਹਨਾਂ ਦਾ ਆਸਰਾ ਕੌਣ ਹੈ, ਵਾਹਿਗੁਰੂ ਚਲਾ ਰਿਹਾ ਲਗਾਤਾਰ। ਅਸੀਂ ਕਹਿੰਦੇ ਅਸੀਂ ਆਪ ਚਲਾ ਰਹੇ ਹਾਂ ਸਵਾਸ, ਵੇਖੋ ਬੰਦਾ ਗਿਆਨੀ ਕਿੰਨਾ ਹੈ। ਕਹਿੰਦੇ ਮੈਂ ਸਾਹ ਲੈ ਰਿਹਾ, ਬੜੀ ਵੱਡੀ ਗਲਤੀ ਹੈ, ਮੈਂ ਸਾਹ ਲੈ ਰਿਹਾ। ਤੇ ਜੇ ਇਹਨੂੰ ਪੁੱਛੇ ਚਲੋ ਇਹ ਤੇ ਗੱਲ ਫੱਬਦੀ ਏ ਬਈ ਮੈਂ ਕੰਮ ਕੀਤਾ, ਵੈਸੇ ਤੇ ਗੁਰੂ ਸਾਹਿਬ ਇਹ ਵੀ ਨਹੀਂ ਮੰਨਦੇ, ਕਹਿੰਦੇ ਨਹੀਂ ਤੂੰ ਨਹੀਂ ਕਰ ਰਿਹਾ। ਚਲੋ ਮੋਟੇ ਤੌਰ ਤੇ ਮੈਂ ਆ ਕੰਮ ਕੀਤਾ, ਮੈਂ ਵੇਖਿਆ, ਮੈਂ ਸੁਣਿਆ, ਮੈਂ ਕੁਝ ਖਾਧਾ, ਮੈਂ ਕੁਝ ਬੋਲਿਆ, ਚਲੋ ਇਹ ਤੇ ਗੱਲਾਂ ਹੋ ਗਈਆਂ। ਜਦੋਂ ਆਪਾਂ ਸੌ ਜਾਂਦੇ ਹਾਂ ਇਹ ਕੰਮ ਆਪਾਂ ਨਹੀਂ ਕਰ ਸਕਦੇ, ਨੀਂਦ ਆ ਗਈ ਹੱਥ ਕੰਮ ਨਹੀਂ ਕਰ ਸਕਦੇ, ਅੱਖਾਂ ਵੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਮੂੰਹ ਖਾ ਨਹੀਂ ਸਕਦਾ, ਇਹ ਤੇ ਗੱਲ ਫਿਰ ਵੀ ਹੈ ਥੋੜੀ ਜਿਹੀ, ਪੂਰਾ ਨਹੀਂ ਇਹ ਗਿਆਨ। ਪਰ ਜੇ ਬੰਦੇ ਨੂੰ ਪੁੱਛਿਆ ਜਾਏ ਵੀ ਤੂੰ ਕਹਿੰਦਾ ਸਾਹ ਵੀ ਮੈਂ ਲੈਂਦਾ ਤੇ ਜਦੋਂ ਤੂੰ ਸੌ ਜਾਂਦਾ ਉਦੋਂ ਸਾਹ ਕੌਣ ਲੈਂਦਾ, ਜਦੋਂ ਤੂੰ ਸੌ ਗਿਆ ਉਦੋਂ ਤੇਰੇ ਸਵਾਸ ਕਿਵੇਂ ਚੱਲ ਰਹੇ ਨੇ, ਤੂੰ ਤੇ ਸੁੱਤਾ ਪਿਆ, ਤੈਨੂੰ ਕੀ ਪਤਾ ਸਵਾਸ ਲੈਣਾ ਕਿ ਨਹੀਂ ਲੈਣਾ। ਸਭ ਤੋਂ ਵੱਡੀ ਰੱਬ ਦੀ ਨਿਸ਼ਾਨੀ ਏ ਜਿਹੜੇ ਸੌਣ ਤੋਂ ਬਾਅਦ ਸਵਾਸ ਚੱਲੀ ਜਾਂਦੇ ਨੇ, ਉਹ ਤੇ ਨੀਂਦ ਆਉਣ ਤੋਂ ਬਾਅਦ ਵੀ ਸਾਡੇ ਉੱਤੇ ਖੜਾ ਹੋਇਆ। ਤੇ ਜੇ ਅਸੀਂ ਸਵਾਸ ਲੈਂਦੇ ਸੀ ਨੀਂਦ ਆਉਂਦੇ ਸਾਰ ਸਵਾਸ ਵੀ ਬੰਦ ਹੋ ਜਾਣੇ ਸੀ, ਜੇ ਹੱਥ ਬੰਦ ਹੋਏ ਨੇ ਨੀਂਦ ਆ ਗਈ। ਸਵਾਸ ਪ੍ਰਾਣ ਆਧਾਰ, ਇੱਕੋ ਹੀ ਤੇਰੇ ਪ੍ਰਾਣ ਚਲਾ ਰਿਹਾ, ਇੱਕੋ ਹੀ ਤੇਰੇ ਪ੍ਰਾਣਾਂ ਦਾ ਸਵਾਸਾਂ ਦਾ ਆਧਾਰ ਹੈ, ਸ਼ਬਦ ਰੂਪ ਬਣ ਕੇ ਅੰਦਰ ਆਧਾਰ ਦੇ ਰਿਹਾ। ਹਜ਼ੂਰ ਕਹਿੰਦੇ ਤਿਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ। ਐਸੇ ਵਾਹਿਗੁਰੂ ਦੀ ਸ਼ਰਨ ਵਿਚ ਪੈਣ ਨਾਲ ਤੈਨੂੰ ਘੰਟੇ ਦਾ, ਦੋ ਘੰਟੇ ਦਾ, ਇਕ ਦਿਨ ਦਾ, ਦੋ ਦਿਨ ਦਾ ਸੁਖ ਨਹੀਂ ਮਿਲੇਗਾ, ਤੈਨੂੰ ਸਦੀਵ ਕਾਲੀ ਸੁਖ ਦੀ, ਆਨੰਦ ਦੀ ਪ੍ਰਾਪਤੀ ਹੋਏਗੀ। ਉਹ ਪਾਰ ਬ੍ਰਹਮ, ਪਾਰ ਬ੍ਰਹਮ ਦਾ ਮਤਲਬ ਤੇਰੇ ਤੋਂ ਬਾਹਰ ਵੀ ਜਿਹੜਾ ਰਹਿੰਦਾ ਹੈ, ਪਾਰ ਬ੍ਰਹਮ। ਕਰਤਾਰ, ਕਰਤਾਰ ਦਾ ਅਰਥ ਹੈ ਸਭ ਕੁਝ ਕਰਨ ਵਾਲਾ। ਮਨ ਮੇਰੇ ਸਗਲ ਉਪਾਵ ਤਿਆਗ, ਹੇ ਮੇਰੇ ਮਨਾ ਸਮਰਪਿਤ ਹੋ ਜਾ, ਡਿੱਗ ਪਉ ਦੇ ਚਰਨਾਂ ਦੇ ਵਿਚ, ਉਪਾਵ ਕਰਨੇ ਛੱਡ ਦੇ, ਗੁਰਪੂਰਾ ਆਰਾਧਨਿਤ। ਬਸ ਇਕ ਕੰਮ ਕਰਿਆ ਕਰ, ਆਪਣੇ ਪੂਰੇ ਗੁਰੂ ਦੀ ਆਰਾਧਨਾ ਕਰਿਆ ਕਰ। ਜੇ ਤੈਨੂੰ ਗੁਰੂ ਦੇ ਅੱਗੇ ਸਮਰਪਿਤ ਹੋਣ ਦੀ ਜਾਚ ਆ ਜਾਏ ਤੇ ਤੈਨੂੰ ਕਮਾਈ ਹੋਰ ਕਿਸੇ ਦੀ ਲੋੜ ਨਹੀਂ ਪੈਣੀ, ਕਿਉਂਕਿ ਜਿਹੜਾ ਖਜ਼ਾਨਾ ਸਤਿਗੁਰੂ ਕੋਲ ਏ ਉਹ ਸਾਰਾ ਖਜ਼ਾਨਾ ਉਹਨੇ ਤੈਨੂੰ ਬਖਸ਼ ਦੇਣਾ। ਇਸ ਕਰਕੇ ਪੂਰਾ ਗੁਰ ਪੂਰਾ ਆਰਾਧ ਨਿਤ, ਇਕ ਸਕੀ ਲਿਵ ਲਾਗ, ਇਕ ਦੀ ਲਿਵ ਮਨ ਇਕ ਨਾਲ ਜੋੜ ਕੇ ਰੱਖ, ਇਕ ਨਾਮ ਵਿਚ ਟਿਕਾਈ ਰੱਖ। ਕਹਿੰਦੇ ਇਕੋ ਭਾਈ ਮਿਤ ਇਕ, ਇਕੋ ਮਾਤ ਪਿਤਾ। ਇਹ ਠੀਕ ਨੇ, ਸੰਸਾਰ ਦੇ ਆਸਰੇ ਨੇ, ਪਰ ਜੇ ਤੂੰ ਰੱਬ ਨਾਲ ਪ੍ਰੀਤ ਪਾਏ ਤੇ ਉਹ ਤੈਨੂੰ ਭਰਾ ਵਾਲਾ ਕੰਮ ਵੀ ਦਏਗਾ। ਇਕੋ ਭਾਈ, ਤੈਨੂੰ ਉਹ ਮਿੱਤ ਦੋਸਤ ਵਾਲਾ ਕੰਮ ਵੀ ਦਏਗਾ। ਮਾਤ, ਤੈਨੂੰ ਉਹ ਮਾਤਾ ਵਾਲਾ ਪਿਆਰ ਵੀ ਦਏਗਾ ਤੇ ਪਿਤਾ, ਤੈਨੂੰ ਪਿਤਾ ਵਾਲਾ ਪਿਆਰ ਵੀ ਦੇ। ਇੰਨਾ ਵੱਡਾ ਹੈ। ਇਕ ਸਿੱਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ। ਕਹਿੰਦੇ ਇਕੋ ਦੀ ਮਨ ਵਿਚ ਟੇਕ ਬਣਾ ਲਈਏ, ਹੁਣ ਉਹਦਾ ਹੀ ਆਸਰਾ, ਜਿਨ੍ਹੇ ਮੈਨੂੰ ਜਿੰਦ ਬਖਸ਼ੀਏ ਤੇ ਜਿਨ੍ਹੇ ਮੈਨੂੰ ਪਿੰਡ ਸਰੀਰ ਬਖਸ਼ਿਸ਼ ਕੀਤਾ। ਸੋ ਪ੍ਰਭ ਮਨਹੂ ਨ ਵਿਸਰੈ, ਜਿਨ ਸਭ ਕਿਛ ਵਸ ਕੀਤਾ। ਕਹਿੰਦੇ ਉਸ ਵਾਹਿਗੁਰੂ ਨੂੰ ਮੈਂ ਕਿਵੇਂ ਭੁਲਾਵਾਂ ਜਿਨ੍ਹੇ ਸਾਰਾ ਕੁਝ ਮੇਰੇ ਵਸ ਕਰ ਦਿੱਤਾ। ਕਿਉਂਕਿ ਜਦੋਂ ਨਾਮ ਅੰਦਰ ਵਸਦਾ ਹੈ, ਹਰ ਇਕ ਚੀਜ਼ ਵਸ ਵਿਚ ਆ ਜਾਂਦੀ ਏ। ਜਿਹੜੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਵਸ ਵਿਚ ਨਹੀਂ ਸਨ ਆਉਂਦੇ, ਉਹ ਵਸ ਵਿਚ ਆ ਗਏ। ਕਹਿੰਦੇ ਘਰ ਇਕੋ ਬਾਹਰ ਇਕੋ, ਘਰ ਦਾ ਅਰਥ ਹੈ ਮਨ ਵਿਚ ਇਕੋ ਹੀ ਨੱਚਦਾ ਨਜ਼ਰ ਆ ਰਿਹਾ ਆਪਣੇ ਆਪੇ ਵਿਚ, ਤੇ ਬਾਹਰ ਇਕੋ, ਬਾਹਰ ਵੀ ਇਕ ਹੀ, ਸਾਰਿਆਂ ਦੇ ਵਿਚ ਇਕੋ ਹੀ। ਕਹਿੰਦੇ ਥਾਨ ਥਨੰਤਰ ਆਪ, ਥਾਨ ਦਾ ਅਰਥ ਹੈ ਇਕ ਥਾਂ, ਤੇ ਥਾਨ ਥਾਂ ਅੰਤਰ, ਥਾਵਾਂ ਦੇ ਵਿਚ, ਥਾਵਾਂ ਤੇ ਵੀ ਉਹ ਹੈ। ਮੰਨ ਲਓ ਰੁੱਖ ਏ, ਉਥੇ ਰੁੱਖ ਖਿੜਿਆ ਹੋਇਆ, ਉਹ ਫੁੱਲ ਖਿੜੇ ਨੇ ਪੱਤੇ, ਪਰ ਉਹਨਾਂ ਦੇ ਪਿੱਛੇ ਜਿਹੜੀ ਸ਼ਕਤੀ, ਜੜ ਹੈ, ਹਰਾਪਣ, ਉਹ ਵੀ ਉਹ ਥਾਨ ਅੰਤਰ, ਥਾਂ ਦੇ ਵਿਚ। ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ ਜੀ ਜੰਤ ਸਭ ਜਿਨ ਕੀਏ। ਇਹ ਉਹਦੀ ਕਿਰਤ, ਉਹਦੀ ਇਹ ਸਾਰੀ ਕਲਾ ਹੈ। ਪਤਾ ਨੀ ਕਿੰਨੇ ਕੁ ਜੀਵ ਪੈਦਾ ਕਰੀ ਜਾਂਦਾ, ਕਿੰਨੇ ਕੁ ਜੀਵ ਬਣਾਈ ਜਾਂਦਾ। ਕਹਿੰਦੇ ਐਸੇ ਕਰਤੇ ਪੁਰਖ ਨੂੰ ਆਠ ਪਹਿਰ ਤਿਸ ਜਾਪ, ਅੱਠੇ ਪਹਿਰ ਉਹਨੂੰ ਜਪ, ਅੱਠੇ ਪਹਿਰ ਉਹਦੀ ਯਾਦ ਵਿਚ ਟਿਕਿਆ ਰਹੋ। ਇਕ ਸੇ ਤੀਰਤਿਆਂ ਨਾ ਹੋਵੀ ਸੋਗ ਸੰਤਾਪ। ਹੇ ਭਾਈ, ਜੇ ਤੇਰਾ ਪ੍ਰੇਮ ਇਕ ਵਾਹਿਗੁਰੂ ਨਾਲ ਪੈ ਗਿਆ, ਨਾ ਤੈਨੂੰ ਸੋਗ ਤੇ ਨਾ ਤੈਨੂੰ ਸੰਤਾਪ ਹੋਵੇਗਾ, ਕਿਉਂਕਿ ਨਾ ਉਹ ਮਰੈ ਨਾ ਹੋਵੇ ਸੋਗ। ਸੋਗ ਹੋਣਾ ਕਿੱਥੋਂ ਹੈ, ਤੇ ਸਦਾ ਕੋਲ ਬੈਠਾ। ਉਹ ਸਦਾ 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 ਅੰਗ ਸੰਗੇ ਅਭੰਗਮ ਬਿਭੂਤੇ। ਕਹਿੰਦੇ ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਇ। ਪਾਰ ਬ੍ਰਹਮ ਇਕੋ ਹੀ ਹੈ, ਦੂਜਾ ਹੈ ਹੀ ਨਹੀਂ। ਪਾਰ ਬ੍ਰਹਮ, ਬ੍ਰਹਮ ਦਾ ਅਰਥ ਜੋ ਜੀਵ ਆਤਮਾ ਸਾਡੇ ਵਿਚ ਹੈ, ਪਾਰ ਬ੍ਰਹਮ ਦਾ ਅਰਥ ਜੋ ਸਾਰੇ ਪਸਰਿਆ, ਇਕੋ ਹੀ ਹੈ, ਦੂਜਾ ਉਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ। ਜੀਓ ਪਿੰਡ ਸਭ ਤਿਸ ਦਾ ਤਿਸ ਕਾ, ਇਹ ਜਿੰਦ ਤੇ ਸਰੀਰ ਵੀ ਉਹਦਾ ਹੀ ਦਿੱਤਾ ਹੋਇਆ। ਜੋ ਤਿਸ ਭਾਵ ਹੈ ਸੋ ਹੋਏ, ਇਸ ਸਰੀਰ ਵਿਚ, ਇਸ ਜੀਵਨ ਵਿਚ ਉਹੀ ਵਰਤ ਰਿਹਾ ਜੋ ਉਹ ਚਾਹੁੰਦਾ। ਹਜ਼ੂਰ ਕਹਿੰਦੇ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ। ਪੂਰੇ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਵੀ ਪੂਰਾ ਹੋ ਗਿਆ। ਪੂਰੇ ਦਾ ਅਰਥ ਕੀ, ਪਹਿਲਾਂ ਬੇਨਤੀ ਕੀਤੀ ਸੀ, ਨਾਮ ਤੋਂ ਬਿਨਾ ਬੰਦਾ ਅਧੂਰਾ ਹੈ, ਅੰਗਹੀਣ ਹੈ। ਜਨਮ ਤੋਂ ਪਹਿਲਾਂ ਸਿਮਰਨ ਅੰਦਰ ਸੀ ਪਰ ਇੱਕ ਅੰਗ ਗਵਾ ਦਿੱਤਾ, ਵਿੱਚੋਂ ਕੱਢ ਦਿੱਤਾ, ਦੂਰ ਕਰ ਦਿੱਤਾ। ਪਰ ਜਿੱਦਣ ਪੂਰੇ ਗੁਰੂ ਨੇ ਨਾਮ ਦਾ ਖਜ਼ਾਨਾ ਫਿਰ ਟਿਕਾ ਦਿੱਤਾ ਤੇ ਗੁਰ ਪੂਰਾ, ਪੂਰੇ ਗੁਰੂ ਨੇ ਕਿਰਪਾ ਕੀਤੀ, ਪੂਰਾ ਭਇਆ, ਸਿੱਖ ਸੰਪੂਰਨ ਹੋ ਗਿਆ। ਕਿਵੇਂ ਹੋਇਆ ਜੀ? ਕਹਿੰਦੇ ਜਪ, ਨਾਮ ਜਪ ਕੇ, ਨਾਨਕ ਸੱਚਾ ਸੋਏ, ਉਹ ਜਿਹੜਾ ਸੱਚਾ ਵਾਹਿਗੁਰੂ ਹੈ ਉਹਦਾ ਨਾਮ ਜਪਿਆ। ਸ੍ਰੀ ਰਾਗ ਮਹੱਲਾ ਪੰਜਵਾਂ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਜਿਨ੍ਹਾਂ ਨੇ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪਣਾ ਚਿੱਤ ਜੋੜ ਲਿਆ ਹੈ, ਮਨ ਜੋੜ ਲਿਆ ਹੈ, ਉਹ ਪ੍ਰਧਾਨ ਹੋ ਗਏ, ਪੂਰੇ ਪ੍ਰਧਾਨ ਆਗੂ ਬਣ ਗਏ, ਅੱਗੇ ਤੁਰਨ ਵਾਲੇ ਬਣ ਗਏ। ਕਹਿੰਦੇ ਜਿਨ ਕੋ ਆਪ ਦਇਆਲ ਹੋਏ, ਤਿਨ ਉਪਜੈ ਮਨ ਗਿਆਨ। ਇਹ ਗਿਆਨ ਸ਼ਬਦ ਜਿਹੜਾ ਨਾ, ਇਹਦੇ ਅਰਥ ਸਮਝਣੇ ਬੜੇ ਜ਼ਰੂਰੀ ਨੇ। ਗਿਆਨ ਸਾਰਿਆਂ ਕੋਲੇ, ਗਿਆਨ ਦਾ ਅਰਥ ਹੁੰਦਾ ਕਿਸੇ ਚੀਜ਼ ਦੇ ਨਾਲ ਜੁੜ ਜਾਣਾ, ਕਿਸੇ ਚੀਜ਼ ਦੀ ਜਾਣਕਾਰੀ ਰੱਖਣੀ, ਕਿਸੇ ਚੀਜ਼ ਦਾ ਬੋਧ ਰੱਖਣਾ, ਉਹਨੂੰ ਕਹਿੰਦੇ ਨੇ ਗਿਆਨ। ਗਿਆਨ ਦਾ ਮਤਲਬ ਇਹ ਨਹੀਂ ਵੀ ਉਹਨੂੰ ਚਾਰ ਅੱਖਰ ਆਉਂਦੇ, ਉਹ ਇੱਕ ਸੀਮਿਤ ਗਿਆਨ ਹੈ ਜੋ ਸਾਨੂੰ ਬਾਹਰੋਂ ਸਿੱਖਣਾ ਪੈਂਦਾ। ਪਰ ਗਿਆਨ ਤੇ ਮਨੁੱਖ ਦੀ ਵਿਰਾਸਤ ਹੈ, ਉਹ ਤੇ ਨਾਲ ਹੀ ਆਇਆ ਤੇ ਕਲਾਸ ਵਿੱਚ ਨਹੀਂ ਲਿਆ ਜਾਂਦਾ। ਜਿਵੇਂ ਬੱਚਾ ਜਨਮ ਲਿਆ, ਅੱਖਾਂ ਅਜੇ ਬੰਦ ਨੇ ਤੇ ਮੂੰਹ ਵਿੱਚ ਜੀਭਾਂ ਮਾਰਦਾ, ਕਾਹਦਾ ਗਿਆਨ, ਕੀ ਲੱਭ, ਦੁੱਧ ਲੱਭ ਰਿਹਾ। ਪਸ਼ੂਆਂ ਦੇ ਬੱਚੇ ਨੇ ਤੁਸੀਂ ਵੇਖੋ, ਜਨਮ ਲੈਂਦੇ ਨੇ, ਜਨਮ ਲੈਣ ਤੋਂ 2 ਘੰਟੇ ਬਾਅਦ ਨਾ ਕਿਸੇ ਨੇ ਉਹਨਾਂ ਦੇ ਕੰਨ ਵਿੱਚ ਜਾ ਕੇ ਦੱਸਿਆ ਵੀ ਆਹ ਤੇਰੀ ਮਾਂ ਹੈ ਤੇ ਇਹਦਾ ਤੂੰ ਦੁੱਧ ਪੀਣਾ, ਕਿਸੇ ਨਹੀਂ ਸਮਝਾਇਆ। ਉਹ ਅੰਦਰ ਬੈਠਾ ਉਹਨੂੰ ਪ੍ਰੇਰ ਰਿਹਾ ਉਹ ਸਾਰਿਆਂ ਵਿੱਚ। ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਉਹਨੂੰ ਤੇ ਹੁਕਮ ਕਿਹਾ। ਜਦੋਂ ਆਪਾਂ ਜਪਜੀ ਸਾਹਿਬ ਦੇ ਆਰੰਭ ਵਿਚ ਪੜ੍ਹਦੇ ਹਾਂ ਵੀ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ, ਉਹ ਕੀ ਚੀਜ਼ ਹੈ? ਇੱਥੇ ਹੁਕਮ ਦੇ ਅਰਥ ਅਸੀਂ ਆਰਡਰ ਨਹੀਂ ਕਰ ਸਕਦੇ। ਉਹ ਹੁਕਮ ਇੱਕ ਸ਼ਕਤੀ ਹੈ, ਜਿਵੇਂ ਪਸ਼ੂ ਦੇ ਬੱਚੇ ਨੇ ਜਨਮ ਲਿਆ ਤੇ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਦੁੱਧ ਪੀਣਾ ਹੈ, ਉਹਦੇ ਅੰਦਰ ਵੀ ਉਹ ਹੁਕਮ ਟਿਕਿਆ ਹੋਇਆ, ਉਹਦੇ ਵਿਚ ਵੀ ਹੈ। ਉਹ ਡਾਇਰੈਕਟਲੀ ਉਹਨੂੰ ਪ੍ਰੇਰਿਤ ਕਰ ਰਿਹਾ ਵੀ ਤੂੰ ਹੁਣ ਦੁੱਧ ਲੱਭ, ਜਦਕਿ ਦੁੱਧ ਦਾ ਉਹਨੂੰ ਪਤਾ ਵੀ ਨਹੀਂ ਕੀ ਹੁੰਦਾ, ਲੱਭੀ ਜਾ ਰਿਹਾ। ਬਸ ਜਿੱਦਣ ਕੋਈ ਬ੍ਰਹਮ ਗਿਆਨੀ ਬਣ ਜਾਂਦਾ ਉਹਦੇ ਅੰਦਰ ਹੁਕਮ ਜਾਗ੍ਰਿਤ ਹੋ ਜਾਂਦਾ, ਜਿਹੜਾ ਉਸ ਬੱਚੇ ਨੂੰ ਪ੍ਰੇਰ ਰਿਹਾ ਕਿ ਤੂੰ ਦੁੱਧ ਪੀ, ਹੁਣ ਉਹਦੇ ਅਨੁਸਾਰ ਚੱਲੀ ਜਾਂਦਾ। ਉਹ ਅੰਦਰੋਂ ਉਹਨੂੰ ਪ੍ਰੇਰਿਤ ਕਰਦਾ ਰਹਿੰਦਾ, ਤੂੰ ਇੱਧਰ ਨੂੰ ਚੱਲਣਾ, ਡਾਇਰੈਕਸ਼ਨ ਅੰਦਰੋਂ ਹੀ ਆ ਜਾਂਦੀ, ਗਿਆਨ ਅੰਦਰੋਂ। ਜਦ ਉਹਨੂੰ ਕਹਿੰਦੇ ਜਿਹਦੇ ਉੱਤੇ ਦਇਆਲ ਹੋ ਜਾਣਾ, ਜਿਨ ਕੋ ਆਪ ਦਇਆਲ ਹੋਏ, ਵਾਹਿਗੁਰੂ ਜਿਹਦੇ ਤੇ ਕਿਰਪਾ ਕਰਦਾ, ਸਤਿਗੁਰੂ ਜਿਹਦੇ ਤੇ ਕਿਰਪਾ ਕਰ ਦੇਣ, ਤਿੰਨ ਉਪਜੈ ਮਨ ਗਿਆਨ। ਕਾਹਦਾ ਗਿਆਨ? ਅਕਾਲ ਪੁਰਖ ਦਾ ਗਿਆਨ, ਨਾਮ ਦਾ ਗਿਆਨ, ਸੱਚ ਦਾ ਗਿਆਨ। ਆ ਦੂਜੇ ਗਿਆਨ ਤੇ ਸਾਡੇ ਕੋਲ ਹੈ ਨੇ, ਕਾਮ ਦਾ ਵੀ ਗਿਆਨ ਹੈ, ਕ੍ਰੋਧ ਦਾ ਵੀ, ਲੋਭ ਦਾ ਵੀ ਗਿਆਨ ਹੈ। ਕਿਸੇ ਨੇ ਨਹੀਂ ਸਿਖਾਇਆ, ਕੋਈ ਕਲਾਸ ਨਹੀਂ ਲੱਗੀ। ਨਖਿੱਧ ਤੋਂ ਨਖਿੱਧ ਬੰਦੇ ਨੂੰ ਵੀ ਤੁਸੀਂ ਇਹ ਚੀਜ਼ਾਂ ਸਿਖਾਉਣ ਦੀ ਲੋੜ ਕੋਈ ਨਹੀਂ। ਪਾਗਲ ਬੰਦੇ ਦਾ ਵੀ ਤੁਸੀਂ ਵਿਆਹ ਕਰ ਦਿਓ, ਬੱਚਿਆਂ ਦੀ ਲਾਈਨ ਲਾ ਦੇਗਾ, ਕੋਈ ਸਿਖਾਉਣ ਦੀ ਲੋੜ ਹੀ ਨਹੀਂ। ਇਹ ਨਹੀਂ ਸਿਖਾਉਣਾ ਪੈਂਦਾ, ਇਹ ਆਪਣੇ ਆਪ ਸਿੱਖਿਆ। ਬਸ ਜੇ ਸਿਖਾਉਣਾ ਪੈਂਦਾ ਤੇ ਇੱਕ ਵਾਹਿਗੁਰੂ ਦੀ ਯਾਦ ਨਹੀਂ ਸਿੱਖਦਾ। ਤਾਂ ਹੀ ਸਾਹਿਬ ਕਹਿੰਦੇ ਜਨਮ ਮਰਨ ਕੀ ਟੇਕ, ਸਿੱਖੋ ਸ਼ਬਦ ਪਿਆਰਿਓ। ਕਹਿੰਦੇ ਸ਼ਬਦ ਨਾਮ ਨਾਲ ਜੁੜਨਾ ਸਿੱਖੋ। ਕਿਉਂ? ਇਹ ਬੰਦਾ ਇੰਨੀ ਛੇਤੀ ਕਰਦਾ ਨੇ, ਬਾਕੀ ਨਹੀਂ ਸਿੱਖਣਾ ਪੈਂਦਾ। ਨਾ ਝੂਠ ਬੋਲਣ ਦੀ ਜਾਚ ਸਿੱਖਣੀ ਪੈਂਦੀ, ਨਾ ਧੋਖਾ ਦੇਣ ਦੀ, ਨਾ ਫਰੇਬ ਕਰਨ ਦੀ। ਇਹ ਚੀਜ਼ਾਂ ਆਪਣੇ ਆਪ ਘਾਹ ਬੂਟੇ ਆਪ ਹੀ ਉੱਗ ਪੈਂਦੇ ਨੇ, ਫਸਲ ਉੱਗਣੀ। ਕਹਿੰਦੇ ਤਿੰਨ ਉਪਜੈ ਮਨ ਗਿਆਨ, ਵਾਹਿਗੁਰੂ ਦਾ ਗਿਆਨ ਤਿੰਨਾਂ ਅੰਤਰ ਸੁਰਤ ਗਿਆਨ ਹੈ। ਸਾਹਿਬ ਕਹਿੰਦੇ ਜਿਨ ਕੋ ਮਸਤਕ ਲਿਖਿਆ ਤਿੰਨ ਪਾਇਆ ਹਰ ਨਾਮ, ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਕਿਰਪਾ ਕਰਕੇ ਉਹ ਭਾਂਡਾ ਬਣਾ ਦਿੱਤਾ ਵੀ ਇਹਦੇ ਵਿਚ ਨਾਮ ਪੈਣਾ, ਉਨ੍ਹਾਂ ਦੇ ਅੰਦਰ ਨਾਮ ਵਸਿਆ। ਮਨ ਮੇਰੇ ਏਕੋ ਨਾਮ ਧਿਆਏ, ਹੇ ਮੇਰੇ ਮਨਾ ਸੁਚੇਤ ਹੋ ਜਾ, ਅੰਦਰ ਇੱਕੋ ਨੂੰ ਰਹਿਣ ਦੇ, ਹੋਰ ਨਾ ਕਿਸੇ ਨੂੰ ਆਉਣ ਦੇ, ਨਹੀਂ ਤੇ ਤੂੰ ਗੁਲਾਮ ਹੋ ਜਾਏਗਾ, ਨਹੀਂ ਤੇ ਤੇਰੀ ਸ਼ਕਤੀ ਛੀਨ ਹੋ ਜਾਏਗੀ, ਖਤਮ ਹੋ ਜਾਏਗੀ। ਕਹਿੰਦੇ ਸਰਬ ਸੁਖਾਂ ਸੁਖ ਉਪਜੈ, ਸਾਰੇ ਸੁਖਾਂ ਤੋਂ ਵੱਡਾ ਸੁਖ ਤੇਰੇ ਅੰਦਰ ਹੀ ਪੈਦਾ ਹੋ ਜਾਣਾ, ਬਾਹਰੋਂ ਨਹੀਂ ਆਉਣਾ, ਤੂੰ ਸੁਖੀ ਹੋ ਜਾਏਗਾ, ਆਨੰਦਿਤ ਹੋ ਜਾਏਗਾ। ਕਹਿੰਦੇ ਦਰਗਹਿ ਪੈਦਾ ਜਾਏ, ਤੇ ਵਾਹਿਗੁਰੂ ਦੀ ਦਰਗਾਹ ਵਿਚ ਤੈਨੂੰ ਇੱਜ਼ਤ ਮਿਲੇਗੀ, ਤੈਨੂੰ ਸਰੋਪਾ ਮਿਲੇਗਾ, ਤੈਨੂੰ ਜੀ ਆਇਆਂ ਨੂੰ ਆਖਿਆ ਜਾਏਗਾ। ਸਾਹਿਬ ਕਹਿੰਦੇ ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ, ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਤੇ ਭਾਉ ਭਗਤੀ ਪ੍ਰੇਮ ਨਾਲ ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ, ਗੋਪਾਲ ਗੋ ਦਾ ਅਰਥ ਧਰਤੀ, ਧਰਤੀ ਦੇ ਸਾਰੇ ਜੀਵਾਂ ਨੂੰ ਪਾਲਣ ਵਾਲਾ ਵਾਹਿਗੁਰੂ, ਉਨ੍ਹਾਂ ਦੀ ਜ਼ਿੰਦਗੀ ਦੇ ਵਿਚੋਂ ਜਨਮ ਤੇ ਮਰਨ ਦੇ ਦੋਵੇਂ ਭੈ ਖਤਮ ਹੋ ਗਏ। ਜਨਮ ਦਾ ਵੀ ਉਨਾ ਹੀ ਭੈ ਹੈ ਜਿੰਨਾ ਮਰਨ ਦਾ ਹੈ, ਉਹ ਸਿਰਫ ਪਤਾ ਨਹੀਂ ਲੱਗਦਾ। ਜਨਮ ਦੀ ਪੀੜਾ ਵੀ ਬੜੀ, ਜਨਮ ਕੋਈ ਐਵੇਂ ਹੋ ਜਾਂਦਾ ਉਹ ਵੀ ਪੀੜਾ ਤੇ ਮੌਤ ਦੀ। ਇਨ੍ਹਾਂ ਤੋਂ ਮੁਕਤ ਹੋ ਗਏ, ਇਨ੍ਹਾਂ ਤੋਂ ਉੱਚੇ ਉੱਠ ਗਏ, ਨਾ ਉਨ੍ਹਾਂ ਦਾ ਜਨਮ ਸੰਸਾਰੀਆਂ ਵਾਲਾ, ਨਾ ਉਨ੍ਹਾਂ ਦੀ ਮੌਤ ਸੰਸਾਰੀਆਂ ਵਾਲੀ। ਗੁਰੂ ਸਾਹਿਬ ਦਾ ਜਨਮ ਹੋਇਆ, ਜਨਮ ਲੈਂਦਿਆਂ ਸਾਰ ਹੱਸ ਪਏ, ਬੱਚੇ ਰੋਂਦੇ ਨੇ। ਇਸ ਤਰ੍ਹਾਂ ਉਨ੍ਹਾਂ ਦਾ ਜਨਮ ਮਰਨ ਦਾ ਭਾਉ ਖਤਮ ਹੋ ਗਿਆ। ਸਾਹਿਬ ਕਹਿੰਦੇ ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਪਾਲ। ਇਸ ਤਰ੍ਹਾਂ ਇਹਦਾ ਕੀ ਕਾਰਨ ਹੈ? ਕਹਿੰਦੇ ਗੁਰੂ ਦੀ ਸੰਗਤ ਵਿਚ, ਸਾਧੂਆਂ ਦੀ ਸੰਗਤ ਵਿਚ ਉਹ ਮਨੁੱਖ ਮੈਲ ਰਹਿਤ ਹੋ ਜਾਂਦਾ ਹੈ, ਤੇ ਆਪ ਵਾਹਿਗੁਰੂ ਫਿਰ ਉਸ ਨਿਰਮਲ ਜੀਵਨ ਦੀ ਪਾਲਣਾ ਕਰਦਾ ਹੈ। ਹਜ਼ੂਰ ਕਹਿੰਦੇ ਜਨਮ ਮਰਨ ਕੀ ਮਲ ਕਟਿਆ, ਗੁਰ ਦਰਸ਼ਨ ਦੇਖ ਨਿਹਾਲ। ਉਹਦੇ ਜਨਮ ਦੀ ਤੇ ਮਰਨ ਦੇ ਜਿੰਨੇ ਕਰਮ ਨੇ ਸਾਰਿਆਂ ਦੀ ਮੈਲ ਕੱਟ ਦਿੱਤੀ ਨਾਮ ਨੇ, ਤੇ ਗੁਰੂ ਦੇ ਦਰਸ਼ਨ ਕਰਕੇ ਜੀਵਨ ਨਿਹਾਲ ਨਿਹਾਲ ਹੋ ਗਿਆ, ਆਨੰਦਿਤ ਹੋ ਗਿਆ। ਕਹਿੰਦੇ ਥਾਨ ਥਨੰਤਰ ਰੱਬ ਰਹਿਆ ਪਾਰ ਬ੍ਰਹਮ ਪ੍ਰਭ ਸੋਏ। ਐਸੇ ਗੁਰਮੁਖ ਲੋਕ ਅੱਖ ਖੋਲ ਕੇ ਜਿੱਧਰ ਵੇਖਦੇ ਨੇ ਇੱਕੋ ਨਜ਼ਰ ਆਉਂਦਾ ਹੈ, ਸਾਰਿਆਂ ਥਾਵਾਂ ਤੇ ਰਵਿਆ ਹੋਇਆ ਪਾਰ ਬ੍ਰਹਮ ਵਾਹਿਗੁਰੂ ਸਭ ਥਾਵਾਂ ਤੇ ਟਿਕਿਆ ਹੋਇਆ ਨਾਚ ਕਰ ਰਿਹਾ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ। ਸਭਨਾ ਦਾਤਾ ਏਕ ਹੈ ਇਹ ਵੀ ਦਿਸ ਪੈਂਦਾ ਹੈ। ਆਹ ਜਿਹੜੇ ਭੁੱਲੇ ਫਿਰਦੇ ਨੇ ਇਨ੍ਹਾਂ ਨੂੰ ਪਤਾ ਨਹੀਂ ਦਾਤਾ ਤੇ ਉਹ ਹੀ ਦੇ ਰਿਹਾ, ਹੋਰ ਤੇ ਕੋਈ ਹੈ ਹੀ ਨਹੀਂ, ਪਾਲਣਾ ਉਹ ਕਰ ਰਿਹਾ। ਸਾਹਿਬ ਕਹਿੰਦੇ ਤਿਸ ਸਰਨਾਹੀ ਛੂਟੀ ਕੀਤਾ ਲੋੜੇ ਸੋ ਹੋਏ। ਜਿਹਦੇ ਵਿਚ ਇੰਨੀ ਸਮਰੱਥਾ ਹੈ ਉਹ ਮਨ ਵਿਚ ਫੁਰਨਾ ਹੀ ਕਰ ਲੈ ਵੀ ਇਸ ਤਰ੍ਹਾਂ ਹੋ ਜਾਏ, ਕਿੰਨੀ ਪਾਵਰ ਹੋਵੇਗੀ, ਉਸੇ ਤਰ੍ਹਾਂ ਹੀ ਹੋ ਜਾਂਦਾ। ਕੀਤਾ ਲੋੜੇ ਜੋ ਚਾਹੇ ਉਹ ਹੀ ਹੋ ਜਾਂਦਾ। ਕਹਿੰਦੇ ਹੇ ਭਾਈ ਉਹਦੀ ਸ਼ਰਨ ਵਿਚ ਪੈ ਜਾ, ਤੇਰੇ ਸਾਰੇ ਬੰਧਨ ਟੁੱਟ ਜਾਣਗੇ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ। ਉਹ ਪ੍ਰਧਾਨ ਆਗੂ ਅੱਗੇ ਤੁਰਨ ਵਾਲੇ, ਕਿਉਂਕਿ ਉਨ੍ਹਾਂ ਨੂੰ ਅੱਖਾਂ ਮਿਲ ਗਈਆਂ। ਪ੍ਰਧਾਨ ਦਾ ਅਰਥ ਜਿਹੜਾ ਬੰਦਾ ਅੱਗੇ ਤੁਰੇ, ਇਹ ਨਹੀਂ ਵੀ ਪ੍ਰਧਾਨ ਦੀਆਂ ਅੱਖਾਂ ਹੀ ਨਾ ਹੋਣ, ਬਿਨਾਂ ਅੱਖਾਂ ਤੋਂ ਜਿਹਨੂੰ ਪਤਾ ਹੀ ਨਹੀਂ, ਜਿਹਨੂੰ ਅਕਲ ਹੀ ਨਹੀਂ, ਜਿਹੜੇ ਥਾਂ ਤੇ ਉਹਨੂੰ ਬਿਠਾਇਆ ਉਹਦੇ ਸੰਵਿਧਾਨ ਦਾ। ਪ੍ਰਧਾਨ ਬਣਨਾ ਸੌਖਾ ਹੈ ਵੀ ਮੈਂ ਫਲਾਣੇ ਗੁਰਦੁਆਰੇ ਦਾ ਪ੍ਰਧਾਨ। ਜੇ ਪੁੱਛਿਆ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿੰਨੇ ਨੇ, ਉਹ ਕਹਿੰਦੇ ਜੀ ਭਾਈ ਨੂੰ ਪੁੱਛੋ ਜਾ ਕੇ, ਉਹਨੂੰ ਕੋਈ ਮਤਲਬ ਨਹੀਂ। ਪ੍ਰਧਾਨ ਬਣਨਾ ਸੌਖਾ ਵੀ ਜੇ ਪੁੱਛੀਏ ਦੋ ਅੰਗ ਕਦੀ ਸਹਿਜ ਪਾਠ ਬਾਣੀ ਪੜ੍ਹੀ ਨਹੀਂ, ਉਹ ਤੇ ਕਹਿੰਦੇ ਪਾਠ ਪੰਜਾਬੀ ਵੀ ਨਹੀਂ ਆਉਂਦੀ ਅਜੇ। ਇਹ ਕਿੱਧਰ ਦੀ ਪ੍ਰਧਾਨਗੀ ਹੋਈ? ਜਿਹੜੇ ਕੰਮ ਵਿਚ ਤੁਸੀਂ ਵੇਖਿਆ ਵੀ ਕਿਸੇ ਫੈਕਟਰੀ ਦਾ ਕੋਈ ਬੰਦਾ ਮੈਨੇਜਰ ਲੱਗ ਜਾਏ ਤੇ ਉਹਨੂੰ ਫੈਕਟਰੀ ਦੀ ਪਤਾ ਹੀ ਨਾ ਹੋਵੇ ਵਿਚ ਕੀ ਇਹਦੇ, ਉਹ ਜਾਣਦਾ ਹੀ ਨਹੀਂ ਵੀ ਇਹਦੇ ਵਿਚ ਕਿਹੜੀਆਂ ਮਸ਼ੀਨਾਂ ਲੱਗੀਆਂ ਨੇ, ਕਿਹੜਾ ਪੁਰਜਾ ਪਰਫੈਕਟ ਹੀ ਨਹੀਂ, ਉਹਨੂੰ ਕੌਣ ਲਾਏਗਾ। ਬਸ ਆਹ ਤੇ ਨਲਾਇਕੀ ਸਾਡੇ ਧਰਮ ਦੀ ਸਾਡੀ ਕੌਮ ਦੀ ਜਿਹਨੂੰ ਕੱਖ ਨਹੀਂ ਪਤਾ ਬਾਣੀ ਦਾ ਉਹਨੂੰ ਅਸੀਂ ਅੱਗੇ ਲਾ ਦਿੰਦੇ ਹਾਂ ਉਹ ਹੈਣ ਗੁਰਮੁਖ ਵਿਰਲੇ ਜਿਹੜੇ ਪ੍ਰਧਾਨ ਵੀ ਨੇ ਸੇਵਾਦਾਰ ਵੀ ਨੇ ਤੇ ਬਾਣੀ ਪੜਨ ਵਾਲੇ ਨੇ ਉਹ ਚਾਹੀਦੇ ਨੇ ਕਹਿੰਦੇ ਉਹ ਪੂਰੇ ਪ੍ਰਧਾਨ ਨੇ ਜਿਨ੍ਹਾਂ ਦੇ ਮਨ ਵਿਚ ਨਾਮ ਵਸ ਗਿਆ ਤਿੰਨ ਕੀ ਸੋਭਾ ਨਿਰਮਲੀ ਉਨ੍ਹਾਂ ਦੀ ਰਹਿਣੀ ਬਹਿਣੀ ਬੜੀ ਨਿਰਮਲੀ ਹੈ ਪ੍ਰਗਟ ਭਈ ਜਹਾਨ ਉਨ੍ਹਾਂ ਵੱਲੋਂ ਵੇਖੀਏ ਤੇ ਜਹਾਨ ਵਿਚ ਪ੍ਰਗਟ ਲੋਕ ਉਨ੍ਹਾਂ ਨੂੰ ਆਪਣਾ ਆਗੂ ਮੰਨ ਲੈਂਦੇ ਨੇ ਬਈ ਇਨ੍ਹਾਂ ਦਾ ਜੀਵਨ ਵੇਖੋ ਕਿੰਨਾ ਉੱਚਾ ਸਾਹਿਬ ਕਹਿੰਦੇ ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤਿੰਨ ਕੁਰਬਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਮੇਰਾ ਵਾਹਿਗੁਰੂ ਅਕਾਲ ਪੁਰਖ ਸਵਾਮੀ ਧਿਆਇਆ ਹੈ ਮੈਂ ਉਨ੍ਹਾਂ ਤੋਂ ਕੁਰਬਾਨ ਜਾਣਾ ਸਦਕੇ ਜਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਇਹ ਨਿਸ਼ਾਨੀ ਹੈ ਜਦੋਂ ਗੁਰੂ ਨੂੰ ਮਿਲ ਪੈ ਮਿਲ ਮਿਲ ਸ਼ਬਦ ਬੜਾ ਪਿਆਰਾ ਹੈ ਕੋਲ ਆਉਣਾ ਹੋਰ ਚੀਜ਼ ਹੈ ਮਿਲਣ ਦਾ ਅਰਥ ਕੀ ਬੜਾ ਪਿਆਰਾ ਇੱਕ ਭਾਸ਼ਾ ਦਾ ਸ਼ਬਦ ਹੈ ਉਹਨੂੰ ਕਹਿੰਦੇ ਫਲਾਣਾ ਤੇ ਇੱਕ ਦੂਜੇ ਨਾਲ ਘੁਲ ਮਿਲ ਗਿਆ ਹੈ ਘੁਲ ਮਿਲ ਦਾ ਮਤਲਬ ਘੁਲ ਦਾ ਕੀ ਅਰਥ ਮਿਲਣਾ ਤਾਂ ਹੈ ਜੇ ਘੁਲੇਗਾ ਤੇ ਜਿਵੇਂ ਖੰਡ ਤੇ ਪਾਣੀ ਘੁਲ ਗਏ ਵੱਖਰੇ ਨਹੀਂ ਰਹੇ ਕੌਣ ਮਿਲਿਆ ਤੇ ਕਿਹਦਾ ਦੁੱਖ ਗਿਆ ਤੇ ਕਿਹਦੇ ਮਨ ਵਿਚ ਜੀਵਨ ਵਿਚ ਸੁੱਖ ਵਸਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਘੁਲ ਗਿਆ ਜਿਵੇਂ ਖੰਡ ਪਾਣੀ ਵਿਚ ਘੁਲ ਜਾਂਦੀ ਸਿੱਖ ਗੁਰੂ ਦੇ ਪਿਆਰ ਵਿਚ ਘੁਲ ਗਿਆ ਕਹਿੰਦੇ ਮਿਲ ਸਤਿਗੁਰ ਸਭ ਦੁੱਖ ਗਿਆ ਦੁੱਖ ਭੱਜ ਗਏ ਦੌੜ ਗਏ ਤੇ ਹਰ ਵਾਹਿਗੁਰੂ ਦੇ ਨਾਮ ਦਾ ਸੁੱਖ ਵਸਿਆ ਮਨ ਆਏ ਮਨ ਵਿਚ ਸੁੱਖ ਆ ਕੇ ਵਸ ਗਿਆ ਹਜ਼ੂਰ ਕਹਿੰਦੇ ਅੰਤਰ ਜੋਤ ਪਰਗਾਸੀਆ ਅੰਦਰ ਇਕ ਜੋਤ ਜਗ ਪਈ ਗਿਆਨ ਦੀ ਹੋਸ਼ ਆ ਗਈ ਜੀਵਨ ਜਗਮਗ ਹੋ ਗਿਆ ਕਿਵੇਂ ਹੋਇਆ ਕਹਿੰਦੇ ਕਸ ਸਿਉਂ ਲਿਵ ਲਾਏ ਇਕ ਵਾਹਿਗੁਰੂ ਨਾਲ ਲਿਵ ਲਾ ਕੇ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਪੂਰੇ ਗੁਰੂ ਨੂੰ ਮਿਲ ਕੇ ਮੁਖ ਉਜਲਾ ਹੋ ਗਿਆ ਜਿਸ ਵਿਦਿਆਰਥੀ ਨੇ ਹੋਮਵਰਕ ਕਰ ਲਿਆ ਸਕੂਲ ਵਿਚ ਸੁਰਖਰੂ ਹੋ ਕੇ ਫਿਰਦਾ ਦੂਸਰਾ ਤੇ ਫਿਰ ਲੁਕਦਾ ਹੀ ਫਿਰਦਾ ਵੀ ਕਿਹੜੀ ਘੰਟੀ ਵਿਚ ਕਿਹੜੀ ਕੰਧ ਟੱਪਾਂ ਇਹ ਮਨਮੁਖਾਂ ਦੀ ਹਾਲਾਤ ਏ ਕਹਿਣ ਲੱਗੇ ਪੂਰਬ ਲਿਖਿਆ ਪਾਏ ਪੂਰਬ ਪਹਿਲਾਂ ਜਿਨ੍ਹਾਂ ਨੇ ਪਹਿਲੇ ਨੰਬਰ ਤੇ ਗੁਰੂ ਨੂੰ ਤਰਜੀਹ ਦਿੱਤੀ ਉਨ੍ਹਾਂ ਦੇ ਮਨ ਵਿਚ ਉਨ੍ਹਾਂ ਦਾ ਮੁੱਖ ਉਜਲਾ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸੱਚ ਨਾਏ ਬਸ ਐਸੇ ਗੁਰਮੁਖਾਂ ਨੂੰ ਹੋਰ ਕੋਈ ਕੰਮ ਬਹੁਤਾ ਤਰਜੀਹ ਨਹੀਂ ਦਿੰਦਾ ਹੋਰ ਕੰਮ ਵੱਡਾ ਨਹੀਂ ਲੱਗਦਾ ਇੱਕੋ ਹੀ ਕੰਮ ਰਹਿ ਜਾਂਦਾ ਕਹਿੰਦੇ ਗਾ ਲਈਏ ਜਿੰਨਾ ਚਿਰ ਸਰੀਰ ਹੈ ਉਹਦੇ ਗੁਣ ਗਾ ਲਈਏ ਉਹਦੇ ਨਾਮ ਨੂੰ ਗਾ ਲਈ ਮੇਰੇ ਮਨ ਗੁਰ ਸਭ ਦੀ ਸੁਖ ਹੋਏ ਹੇ ਮੇਰੇ ਮੂਰਖ ਮਨਾ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਜਾ ਜਿਹੜੇ ਸੁਖ ਨੂੰ ਬਾਹਰੋਂ ਲੱਭਦਾ ਫਿਰਨਾ ਤੇਰਾ ਸੁਖ ਆ ਕੇ ਤੇਰੇ ਅੱਗੇ ਨਮਸਕਾਰ ਕਰੇਗਾ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ ਜਿਨ੍ਹਾਂ ਜਿਨ੍ਹਾਂ ਨੇ ਵੀ ਪਿਆਰ ਨਾਲ ਬਾਣੀ ਪੜ੍ਹੀਏ ਨਿਤਨੇਮ ਕੀਤਾ ਸਿੱਖੀ ਕਮਾਈਏ ਪੂਰੇ ਗੁਰੂ ਦੀ ਚਾਕਰੀ ਕੀਤੀ ਏ ਉਨ੍ਹਾਂ ਵਿਚੋਂ ਖਾਲੀ ਕੋਈ ਨਹੀਂ ਗਿਆ ਬਿਰਥਾ ਦੇ ਇੱਥੇ ਅਰਥ ਨੇ ਖਾਲੀ ਜਾਣਾ ਬਿਰਥਾ ਦੇ ਕਈ ਥਾਵਾਂ ਤੇ ਅਰਥ ਹੋਣਗੇ ਦਰਦ ਤੇ ਬਿਰਥਾ ਦੇ ਕਈ ਥਾਵਾਂ ਤੇ ਅਰਥ ਹੋਣਗੇ ਵਿਅਰਥ ਕਿਸੇ ਨਾ ਕੰਮ ਪਰ ਇੱਥੇ ਅਰਥ ਨੇ ਖਾਲੀ ਉਹ ਖਾਲੀ ਨਹੀਂ ਕਦੀ ਗਏ ਮਨ ਕੀਆਂ ਇੱਛਾਂ ਪੂਰੀਆਂ ਪਾਇਆ ਨਾਮ ਨਿਧਾਨ ਉਨ੍ਹਾਂ ਦੇ ਮਨ ਦੀਆਂ ਇੱਛਾਂ ਪੂਰੀਆਂ ਹੋ ਗਈਆਂ ਇੱਛਾ ਸ਼ੁੱਧ ਹੋ ਗਈਆਂ ਨਾਮ ਦਾ ਖਜ਼ਾਨਾ ਲੱਭ ਗਿਆ ਅੰਤਰ ਜਾਮੀ ਸਦਾ ਸੰਗ ਕਰਨੈ ਹਰ ਪਛਾਣ ਜਿੱਦਣ ਉਹਦਾ ਪੱਲਾ ਚੁੱਕ ਕੇ ਉਹਦਾ ਚਿਹਰਾ ਵੇਖਿਆ ਨਾ ਪਤਾ ਲੱਗਿਆ ਤੇ ਸਾਰੀਆਂ ਜਾਣਦਾ ਜਿਹੜੀਆਂ ਮੈਂ ਅੰਦਰ ਸੋਚਦਾ ਰਿਹਾ ਸੀ ਡਿੱਗ ਪਿਆ ਉਹਦੇ ਅੱਗੇ ਮਨੁੱਖ ਤੂੰ ਸਭ ਕੁਝ ਜਾਣਨ ਵਾਲਾ ਹੈ ਉਹ ਕਰਨੈ ਹਾਰ ਪਛਾਣ ਸਾਹਿਬ ਕਹਿੰਦੇ ਹੇ ਮਨ ਤੂੰ ਵੀ ਉਹਨੂੰ ਪਛਾਣ, ਤੇਰੇ ਅੰਦਰ ਦੀਆਂ ਸਾਰੀਆਂ ਚਤਰਾਈਆਂ ਨੂੰ ਜਾਣਦਾ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ। ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਪ੍ਰਸਾਦ ਮਿਲ ਜਾਏ ਤੇ ਮੂੰਹ ਉਜਲਾ ਹੋ ਜਾਂਦਾ ਹੈ। ਤੇ ਜਪ ਜਪ ਕੇ ਤਿੰਨ ਦਾਤਾਂ ਮਿਲਦੀਆਂ ਨੇ, ਨਾਮ, ਨਾਮ ਦਾ ਅਰਥ ਵਾਹਿਗੁਰੂ ਨਾਲ ਸਾਂਝ ਪੈ ਗਈ, ਦਾਨ ਦੇਣ ਦਾ ਸੁਭਾਅ, ਵੰਡਣ ਦਾ ਸੁਭਾਅ ਪੈਦਾ ਹੋ ਗਿਆ, ਇਸ਼ਨਾਨ ਤੇ ਸਫਾਈ ਸਰੀਰ ਦੀ ਵੀ ਤੇ ਸਫਾਈ ਮਨ ਦੀ ਵੀ, ਇਹ ਦਾਤਾਂ ਮਿਲੀਆਂ। ਕਹਿੰਦੇ ਕਾਮ ਕ੍ਰੋਧ ਬਿਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਕਾਮ ਵਾਸ਼ਨਾ, ਕ੍ਰੋਧ ਦੀ ਅੱਗ, ਲੋਭ ਦੀਆਂ ਲਹਿਰਾਂ, ਹੰਕਾਰ ਦੇ ਟਿੱਬੇ ਖਤਮ ਹੋ ਗਏ, ਬਿਨਸ ਗਏ, ਤਜ ਦਿੱਤੇ, ਛੱਡ ਦਿੱਤੇ ਨੇ। ਪਾਇਆ ਲਾਹ ਲਾਭ ਨਾਮ, ਪੂਰਨ ਹੋਏ ਕਾਮ। ਇੱਕ ਬੜਾ ਵੱਡਾ ਖਜ਼ਾਨਾ ਜਿਹਦਾ ਲਾਹਾ ਲਿਆ ਤੇ ਲਾਭ ਮਿਲਿਆ ਨਾਮ, ਤੇ ਸਾਰੇ ਕੰਮ ਪੂਰੇ ਹੋ ਗਏ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਦਾ ਨਾਮ। ਕਿਰਪਾ ਕਰਕੇ ਵਾਹਿਗੁਰੂ ਨੇ, ਪ੍ਰਭੂ ਨੇ ਮੇਲ ਲਿਆ, ਆਪਣੇ ਨਾਮ ਦੀ ਦਾਤ ਦੇ ਦਿੱਤੀ ਹੈ। ਆਵਣ ਜਾਣਾ ਰਹਿ ਗਿਆ, ਆਪ ਹੋਆ ਮਿਹਰਵਾਨ। ਮਨ ਦੀ ਭਟਕਣਾ ਵੀ ਖਤਮ ਹੋ ਗਈ, ਜਨਮ ਮਰਨ ਦਾ ਗੇੜਾ ਰਹਿ ਗਿਆ, ਖਤਮ ਹੋ ਗਿਆ। ਆਪ ਉਹਨੇ ਮਿਹਰ ਕੀਤੀ, ਆਪ ਕਿਰਪਾ ਕੀਤੀ ਹੈ। ਸੱਚ ਮਹਿਲ ਘਰ ਪਾਇਆ, ਇਕ ਐਸਾ ਮਹਿਲ, ਇਕ ਐਸਾ ਥਾਂ, ਐਸੀ ਅਵਸਥਾ ਲੱਭ ਲਈ। ਕਹਿੰਦੇ ਗੁਰ ਕਾ ਸ਼ਬਦ ਪਛਾਣ, ਗੁਰੂ ਦਾ ਹੁਕਮ ਪਛਾਣ ਵਿਚ ਆ ਗਿਆ। ਇਹ ਬੜੀ ਵੱਡੀ ਅਵਸਥਾ ਹੈ, ਗੁਰੂ ਦੇ ਸ਼ਬਦ ਨੂੰ ਪਹਿਚਾਣ ਲੈਣਾ ਬੜੀ ਵੱਡੀ ਗੱਲ। ਅਸਲ ਵਿਚ ਜਦੋਂ ਸੁਰਤ ਨਾਮ ਨਾਲ ਜੁੜਦੀ ਏ, ਉਦੋਂ ਗੁਰਬਾਣੀ ਦੀ ਪਹਿਚਾਣ ਆਉਂਦੀ, ਗੁਰਬਾਣੀ ਕਹਿ ਕੇ ਰਹੀ ਏ। ਸਾਹਿਬ ਕਹਿੰਦੇ ਐਸੇ ਜਿਹੜੇ ਗੁਰਮੁਖ ਨੇ, ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ, ਐਸੇ ਭਗਤਾਂ ਨੂੰ ਫਿਰ ਉਹ ਰਾਖਾ ਬਣ ਜਾਂਦਾ, ਸਕਿਉਰਿਟੀ ਦੇ ਦਿੰਦਾ, ਆਪਣੀ ਕਿਰਪਾ ਧਾਰ ਕੇ ਉਨ੍ਹਾਂ ਨੂੰ ਰੱਖਦਾ, ਉਨ੍ਹਾਂ ਦੀ ਸੁਰੱਖਿਆ ਕਰਦਾ। ਹਲਤ ਪਲਤ ਮੁਖ ਉਜਲੇ, ਸਾਚੇ ਕੇ ਗੁਣ ਸਾਰ। ਹਲਤ ਇੱਥੇ ਦੁਨੀਆਂ ਵਿਚ ਵੀ ਤੇ ਪਲਤ ਪਰਲੋਕ ਵਿਚ ਵੀ, ਉਨ੍ਹਾਂ ਦੇ ਮੁਖ ਜਿਹੜੇ ਨੇ ਬੜੇ ਚਮਕਦੇ, ਚੜ੍ਹਦੀ ਕਲਾ ਵਿਚ ਨੇ, ਸੱਚੇ ਵਾਹਿਗੁਰੂ ਦੇ ਗੁਣ ਚੇਤੇ ਕਰ ਕਰਕੇ, ਸੰਭਾਲ ਕੇ, ਸਿਮਰਨ ਕਰਕੇ। ਸਾਹਿਬ ਕਹਿੰਦੇ ਆਠ ਪਹਿਰ ਗੁਣ ਸਾਰ ਦੇ, ਰੱਤੇ ਰੰਗ ਅਪਾਰ। ਐਸੇ ਗੁਰਮੁਖ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਸਾਰ ਦੇ, ਯਾਨੀ ਕਿ ਯਾਦ ਕਰਦੇ ਰਹਿੰਦੇ ਨੇ, ਉਹਦੇ ਸਿਮਰਨ ਦੇ ਵਿਚ ਜੁੜੇ ਰਹਿੰਦੇ ਨੇ। ਸਾਹਿਬ ਕਹਿੰਦੇ ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਹਾਰ। ਐਸੇ ਪਾਰ ਬ੍ਰਹਮ ਵਾਹਿਗੁਰੂ ਸੁਖਾਂ ਦੇ ਸਮੁੰਦਰ, ਬਖਸ਼ਾਂ ਦੇ ਦਾਤੇ, ਕਿਰਪਾ ਕਰਨ ਵਾਲੇ ਤੋਂ ਮੈਂ ਸਦਾ ਬਲਹਾਰ ਹਾਂ, ਸਦਾ ਬਲਹਾਰ ਹਾਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।